सतनाम श्री वाहे गुरु साहिब जी राखो अपनी शरण प्रभ मोहे कृपा तारे सेवा किछु ना जान हूं नीच मूर्ख रे मान करो तुद उपरे मान करो तुद उपरे मेरे प्रीतम प्यारे तेरे दर्शन विटो खनिया वंजा तेरे नाम विटो कुर्बानो जा तू ता मैं मान किया है तुद बिन के मेरा मानो मान करो मान करो तुद उपरे मेरे प्रीतम प्यारे हम अपराधी सद भूलते तुम बख्शन वारे जेता समुंद सागर नीर भरिया तेते अवगुण हमारे दया करो किछ मेरे उपाओ डूब दे पत्थर तार तुद आ गए अरदास मारी जियो पिंड सब तेरा कौ नानक सब तेरी वड्याई भी सब तेरी वड्याई कोई ना न जाने मेरा गुरबाणी गावे पाई सफल सदा सुखदाई बाणी गावे पाई सफल सदा सुखदाई सफल सदा सुखदाई सतगुर के प्यारे हो बाणी ता गाव गुरु तेरी बाणिया सिर जिनको नदर कर्म होवे पीवो अमृत सदा रहो हर रंग जप्यो सारंग नानक सदा गावो, ऐ नानक सदा गावो। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗੀਓ ਘਰੋਗੀ ਧੰਦਿਆਂ ਨੂੰ ਸੰਕੋਚ ਕੇ ਸਰੀਰ ਦੇ ਆਲਸ ਆਰਾਮ ਨੂੰ ਛੱਡ ਕੇ ਦੂਰੋਂ ਨੇੜਿਓਂ ਚੱਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ ਹੋ। ਸਮੇਂ ਨੂੰ ਸਵਾਸਾਂ ਨੂੰ ਕਰਨ ਸਫਲ ਕਰਨ ਵਾਸਤੇ ਮਨੁੱਖ ਜਨਮ ਦਾ ਪਰਮਾਰਥ ਸਵਾਰਨ ਵਾਸਤੇ ਚਰਨਾਂ ਵਿੱਚ ਬੈਠ ਕੇ ਗੁਰੂ ਦਾ ਜਸ ਗੁਰੂ ਦੇ ਬਚਨ ਸਰਵਣ ਕਰ ਰਹੇ ਹੋ। ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ ਸ਼ਰਧਾ ਭਾਵਨਾ ਨਾਲ ਬੈਠ ਕੇ ਤਿੰਨਾਂ ਹਿੱਸਿਆਂ ਵਿੱਚ ਬੋਲਿਆ ਕਰੋ ਸਾਰੇ ਮਾਈ ਭਾਈ, ਬਹੁਤ ਵੱਡਾ ਫਲ ਹੈ ਕੀਰਤਨ ਵਿੱਚ ਬੋਲਣਾ। ਇਤਨੀ ਵਡਿਆਈ ਸਤਿਗੁਰਾਂ ਨੇ ਲਿਖੀ ਹੈ ਨੌਵੇਂ ਪਾਤਸ਼ਾਹ ਜੀ ਨੇ ਕਿ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਸੰਸਾਰ ਸਮੁੰਦਰੇ ਤਰਜੂ ਕਹਿੰਦੇ, ਫੇਰ ਅਖੰਡ ਪਾਠ ਸਾਹਿਬ ਸਹਿਜ ਪਾਠ ਜੀ ਦਾ ਭੋਗ ਪੈਂਦਾ। ਸਭ ਤੋਂ ਪਹਿਲਾ ਸਲੋਕ ਵਾਹਿਗੁਰੂ ਦੇ ਗੁਣ ਗਾਉਣ ਵਾਸਤੇ ਹੀ ਹੁਕਮ ਕਰਦਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਨੌਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਗੁਣ ਨਹੀਂ ਗਾਏ ਉਹਨਾਂ ਦਾ ਜਨਮ ਬਿਰਥਾ ਗਿਆ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਇਸੇ ਤੁਕ ਵਿੱਚ ਜਨਮ ਸਫਲਾ ਵੀ ਹੋ ਜਾਣਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਵਿਸ਼ਰਾਮ ਬਦਲ ਦੋ, ਜੇ ਤਾਂ ਨਹੀਂ ਤੇ ਖੜ ਗਏ ਤਾਂ ਤਾਂ ਜਨਮ ਬਿਰਥਾ ਗਿਆ, ਜੇ ਗਾਇਓ ਤੇ ਖੜ ਗਏ ਤੇ ਜਨਮ ਸਫਲਾ ਹੋ ਗਿਆ। ਮਰਜ਼ੀ ਪਾਠੀ ਦੀ ਹੈ ਵੀ ਕਿਹੜਾ ਕਰਨਾ ਹੈ, ਕੋ ਸਤਨਾਮ ਵੀ ਬਿਰਥਾ ਕਵਾਉਣਾ ਕਿ ਜਨਮ ਸਫਲ ਕਰਨੇ, ਤੇ ਪੜ੍ਹਨ ਵਾਲੇ ਦੀ ਬਸ ਹੈ ਨਾ। ਭਾਵ ਕੀ ਜੇ ਗੁਣ ਗਾਏਗਾ ਜਨਮ ਬਿਰਥ ਸਫਲਾ ਹੋਜੂ, ਜੇ ਨਹੀਂ ਗਾਏਗਾ ਤਾਂ ਜਨਮ ਬਿਰਥਾ ਜਾ। ਇਸੇ ਵਾਸਤੇ ਮਹਾਂਪੁਰਸ਼ਾਂ ਨੇ ਭਾਈ ਰੀਤ ਚਲਾਈ ਹੈ, ਸਾਰੀ ਸੰਗਤ ਬੋਲਿਆ ਕਰੋ। ਜਿੰਨੇ ਵੀ ਕੰਮ ਤੁਸੀਂ ਜ਼ਿੰਦਗੀ ਵਿੱਚ ਕੀਤੇ, ਜਿੰਨੇ ਵੀ ਕਰ ਰਹੇ ਹੋ, ਤਾਂ ਜਿੰਨੇ ਵੀ ਗਾਹਾਂ ਨੂੰ ਕਰੋਗੇ ਸੁੱਖ ਤੁਹਾਨੂੰ ਉਹੀ ਕੰਮ ਦੇਵੇਗਾ ਜਿਸ ਕੰਮ ਵਿੱਚ ਤੁਸੀਂ ਸਫਲ ਹੋ ਜਾਵੋ। ਬੱਚਿਆਂ ਨੇ ਪੜ੍ਹਾਈ ਕੀਤੀ ਪਰ ਖੁਸ਼ੀ ਤਾਂ ਹੀ ਹੈ ਜੇ ਪਾਸ ਹੋ ਜਾਣ, ਸਫਲ ਹੋ ਜਾਣ। ਕਣਕ ਬੀਜੀ ਹੈ, ਬਥੇਰਾ ਖਰਚ ਕੀਤਾ, ਪਰ ਘਰ ਚ ਤਾਂ ਆਨੰਦ ਤਾਂ ਹੀ ਆਊਗਾ ਜੇ ਉਹ ਸਫਲ ਹੋ ਗਏ ਅਸੀਂ। ਖਿਡਾਰੀ ਖੇਡਦੇ ਨੇ, ਜਿਹੜੀ ਟੀਮ ਸਫਲ ਹੋ ਗਈ ਦੇਖ ਲਓ ਕਿੰਨੀ ਖੁਸ਼ੀ, ਕਿੰਨਾ ਇੱਜ਼ਤ ਮਾਣ ਮਿਲਦਾ। ਟਰੱਕ ਪਾਉਂਦੇ ਹੈ, ਉਹ ਬਿਜ਼ਨਸ ਵਿੱਚ ਸਫਲ ਹੋ ਗਏ, ਵੇਖੋ ਕਿੰਨਾ ਆਨੰਦ ਹੈ। ਪਰ ਨਾਲ ਦੀ ਨਾਲ ਯਾਦ ਰੱਖਿਓ, ਬੱਚਾ ਫੇਲ ਹੋ ਜਾਵੇ ਸਾਰੇ ਘਰ ਵਿੱਚ ਅਸ਼ਾਂਤੀ, ਟਰੱਕ ਦਾ ਬਿਜ਼ਨਸ ਫੇਲ ਹੋ ਜਾਵੇ ਰਹਿੰਦਾ ਹੀ ਕੁਝ ਨਹੀਂ ਕੋਲ, ਇੱਕ ਫਸਲ ਫੇਲ ਹੋ ਗਈ ਵੇਖ ਲਓ ਕੀ ਹਾਲ ਹੋ ਜਾਂਦਾ ਆਪਣਾ। ਪਰ ਯਾਦ ਰੱਖਿਓ, ਜੇ ਮਨੁੱਖ ਜਨਮ ਫੇਲ ਹੋ ਗਿਆ ਰਹਿਣਾ ਫੇਰ ਵੀ ਕੱਖ ਨਹੀਂ। ਕੋਈ ਨੂੰ ਪਾਸ ਕਰਨ ਦੀ ਗੱਲ ਸੋਚੋ, ਮੁੰਡਾ ਤਾਂ ਫੇਲ ਹੋ ਗਿਆ ਅਗਲੇ ਸਾਲ ਪਾਸ ਹੋਜੂ। ਰੱਬ ਨਾ ਕਰੇ ਕਣਕ ਖਰਾਬ ਹੋ ਗਈ, ਆਸ ਲੱਗ ਜਾਂਦੀ ਹੈ ਜੀਰੀ ਚੰਗੀ ਹੋਜੂ। ਟਰੱਕ ਇੱਕ ਸਾਲ ਘਾਟਾ ਦੇ ਗਿਆ, ਫੇਰ ਆਸ ਲਾ ਲਈ ਦੀ ਅਗਲੇ ਸਾਲ ਚੰਗਾ ਪੈਸਾ ਬਣ ਜੂ। ਪਰ ਇਹ ਮਨੁੱਖ ਜਨਮ ਤਾਂ ਬਾਰੀਓ ਇੱਕ ਹੈ, ਗਾਹਾਂ ਨੂੰ ਨੀ ਗੱਲ ਬਣਨੀ ਵੀ ਅਗਲੇ ਸਾਲ ਠੀਕ ਹੋ ਜੂਗਾ ਕੰਮ। ਇਹ ਤਾਂ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਇਹ ਤਾਂ ਬਾਰੀਓ ਇੱਕ ਹੈ ਵਾਹਿਗੁਰੂ ਦੇ ਮਿਲਣ ਦੀ। ਇਹ ਤੇਰੀ ਬਾਰੀ ਗੋਬਿੰਦ ਮਿਲ, ਇਹੋ ਤੇਰੀ ਬਾਰੀ ਗੋਬਿੰਦ ਮਿਲ। ਸਤਿਗੁਰਾਂ ਨੇ ਸਾਨੂੰ ਸਫਲ ਕਰਨ ਦਾ ਬੜਾ ਸੁਖਾਲਾ ਤਰੀਕਾ ਦਿੱਤਾ ਹੈ। ਗੁਰਸਿੱਖ ਪਿਆਰਿਓ, ਗੁਰਬਾਣੀ ਗਾਵੇ ਭਾਈ ਇਹ ਸਫਲ ਸਦਾ ਸੁਖ ਦਾ। ਸਤਿਗੁਰਾਂ ਦੀ ਬਾਣੀ ਗਾਓ, ਸਤਿਗੁਰਾਂ ਦੀ ਬਾਣੀ ਪੜ੍ਹੋ, ਸਤਿਗੁਰਾਂ ਦੀ ਬਾਣੀ ਸੁਣੋ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੋ। ਇਹ ਮਨੁੱਖ ਜਨਮ ਨੂੰ ਸਫਲ ਕਰ ਦੇਵੇਗੀ। ਜੇ ਜਨਮ ਸਫਲ ਹੋ ਗਿਆ ਫਿਰ ਸੁਖ ਹੈ, ਸੁਖ ਹੈ। ਕਾਹਦਾ ਸੁਖ ਮਿਲਣਾ, 84 ਲੱਖ ਦਾ ਗੇੜਾ ਮੁੱਕ ਜਾਣਾ। ਗੇੜਿਆਂ ਵਿੱਚ ਦੁੱਖ ਹੈ, ਟਰੈਕਟਰ ਲੈ ਕੇ ਚਲੇ ਜਾਓ ਮਲੇਰਕੋਟਲੇ ਸਰਵਾਉਣ, ਸੱਤਵੇਂ ਦਿਨ ਫੇਰ ਵਿਗੜ ਜਾਵੇ, ਫੇਰ ਜਾਓ 15ਵੇਂ ਦਿਨ ਫੇਰ ਖੇਤ 'ਚ ਖੜੇ, ਤੇ ਜਾ ਕੇ ਕੀ ਕਹੋਗੇ ਵੀ 4 ਗੇੜੇ ਬਜਲੇ ਭਾਈ ਚੰਗਾ ਕਾਰੀਗਰੇ ਤੂੰ, ਇੰਨੇ ਗੇੜੇ ਬਜਲੇ। ਡਾਕਟਰ ਨੂੰ ਕੀ ਕਹੋਗੇ 15 ਬਾਰ ਲਾ ਲਿਆ ਰਾਜੀਓ ਨੀ ਹੋਇਆ, ਉਹ 15-10 ਗੇੜਿਆਂ ਤੋਂ ਨਾ ਘਬਰਾਓ, 84 ਲੱਖ ਤੋਂ ਘਬਰਾਓ। ਉੱਥੇ ਵੀ ਕਿੰਨਾ ਘਬਰਾਵੇਗਾ, 4 ਗੇੜਿਆਂ ਚੌਖਾ ਹੋ ਜਾਣੇ, ਜਦ 84 ਲੱਖ ਦਾ ਗੇੜਾ ਪੈਣਾ ਫੇਰ ਕਿੱਥੇ ਜਾਵਾਂਗੇ ਗੁਰਸਿੱਖ ਪਿਆਰਿਓ। ਤੇ ਸਤਿਗੁਰ ਕਹਿੰਦੇ ਭਾਈ ਆ ਗੁਰਾਂ ਦੀ ਬਾਣੀ ਕਾਹਤੇ ਬਖਸ਼ੀ ਆਪਾਂ ਨੂੰ, ਜੀਵਨ ਸਫਲ। ਹੁਣ ਤਾਂ ਗੁਰਸਿੱਖ ਪਿਆਰਿਓ ਹੋਰਾਂ ਨੂੰ ਤਾਂ ਕਹਿਣ ਜੋਗੇ ਹੀ ਨਹੀਂ ਰਹੇ ਆਪਾਂ, ਜਿੰਨਾ ਸਿੱਖੀ ਦਾ ਤੇ ਗੁਰਮਤ ਦਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਲਤ ਹੁੰਦਾ ਨਾ, ਸ਼ਾਇਦ ਬਾਹਰ ਕਿਤੇ ਵੀ ਨਾ ਹੁੰਦਾ ਹੋ। ਮਹਾਰਾਜ ਦੀ ਹਜ਼ੂਰੀ ਵਿੱਚ। ਔਰ ਦੂਜੀ ਗੱਲ, ਕਰਨ ਵਾਲਾ ਵੀ ਐ ਕਹੂਗਾ ਵੀ ਮੈਂ ਅੰਮ੍ਰਿਤ ਧਾਰੀ ਐ, ਮੈਂ ਬ੍ਰਹਮ ਗਿਆਨੀ ਐ, ਮੈਂ ਪੂਰਾ ਹੀ ਐ, ਮੇਰੇ ਤੇ ਗਾਹਾਂ ਹੋਰ ਸਭ ਘੱਟੇ ਘੱਟ ਐ। ਆਖੋ ਸਤਨਾਮ। ਇਹੀ ਇੱਕ ਸਾਜਿਸ਼ ਯੁੱਗਾਂ ਤੋਂ ਚੱਲੀ ਆ ਰਹੀ ਹੈ, ਜਦ ਤੋਂ ਸਿੱਖ ਪੈਦਾ ਹੋਏ। ਜਿਸ ਵੀ ਧਰਮ ਨੂੰ ਨੁਕਸਾਨ ਪਹੁੰਚਾਉਣਾ ਹੈ ਨਾ, ਉਸ ਧਰਮ ਵਿੱਚ ਸ਼ਾਮਿਲ ਹੋ ਜਾਓ। ਬਸ ਜੇ ਤੁਸੀਂ ਦੂਜੇ ਧਰਮ ਵਿੱਚ ਰਹਿ ਕੇ ਕਿਸੇ ਧਰਮ ਨੂੰ ਨੁਕਸਾਨ ਪਹੁੰਚਾਓਗੇ, ਤੁਹਾਡੇ ਤਾਂ ਗਲ ਪੈ ਜਾਣਗੇ ਲੋਕ, ਉਹ ਨਹੀਂ ਕਰਨ ਦੇਣਗੇ, ਬਰਦਾਸ਼ਤ ਨਹੀਂ ਕਰਨਗੇ। ਜਿਸ ਧਰਮ ਨੂੰ ਨੁਕਸਾਨ ਕਰਨਾ, ਉਹ ਜਿਹੀ ਭੇਖ ਪਾ ਲਓ, ਉਹ ਜਿਹੀ ਬੋਲੀ ਬੋਲੋ, ਉਹ ਜਿਹੀ ਬਾਣਾ ਪਾ ਲਓ, ਤੇ ਕਹੋ ਵੀ ਅਸੀਂ ਤਾਂ ਪੂਰੇ ਸਿੱਖ ਹੈ, ਪੂਰੇ ਖਾਲਸੇ। ਸਿੱਖਾਂ ਨਾਲ ਤਾਂ ਹੋਇਆ ਹੀ, ਜਦ ਤੋਂ ਹੋਇਆ ਹੀ ਕੰਮ ਹੋਇਆ ਵੀ ਸਿੱਖੀ ਦੇ ਰੂਪ ਵਿੱਚ ਆ ਕੇ ਹੀ ਸਿੱਖੀ ਦੀਆਂ ਜੜਾਂ ਵੱਡੀਆਂ। ਕਿਉਂਕਿ ਸਾਰੇ ਜੱਗ ਨੂੰ ਪਤਾ ਹੈ ਕਿ ਨਾ ਤਾਂ ਸਿੱਖੀ ਨੂੰ ਕੋਈ ਮਾਰਨ ਵਾਲਾ ਪਿੱਛੇ ਸੀ, ਨਾ ਹੁਣ ਹੈ, ਨਾ ਗਾਹਾਂ ਨੂੰ ਜੰਮਣੇ। ਜੇ ਸਿੱਖੀ ਨੂੰ ਮਾਰਨਗੇ ਤਾਂ ਸਿੱਖੇ ਮਾਰਨਗੇ, ਹੋਰ ਤੇ ਹੈ ਹੀ ਨਹੀਂ। ਗੁਰਸਿੱਖ ਪਿਆਰੇ ਸਾਡੇ ਹੀ ਰੂਪ ਵਿੱਚ, ਤੇ ਇੱਥੇ ਤੱਕ ਪਾਪ ਹੁੰਦਾ ਵੇਖੀਦਾ ਕਿ ਜਿਸ ਗੁਰੂ ਗ੍ਰੰਥ ਦਾ ਆਸਰਾ ਲੈ ਕੇ, ਜਿਹਦੀ ਬਾਣੀ ਤੇ ਬਾਣੇ ਦਾ ਆਸਰਾ ਲੈ ਕੇ ਸਾਡਾ ਬਿਜਨਸ ਚੱਲ ਰਿਹਾ ਨਾ, ਦੁਕਾਨ ਚੱਲ ਰਹੀ ਹੈ, ਉਸੇ ਦੀ ਵਿਰੋਧਤਾ ਅਸੀਂ ਕਰ ਰਹੇ। ਉਸੇ ਟਾਹਣੀ ਨੂੰ ਬੈਠ ਕੇ ਵੱਢ ਰਹੇ ਹਾਂ ਜਿਸ ਟਾਹਣੀ ਪਰ ਖੁਦ ਬੈਠਾ, ਤੇ ਕਿੱਥੇ ਰਹੂਗਾ ਫਿਰ? ਜੇ ਬੈਠਣ ਵਾਲੀ ਉਹ ਟਾਹਣੀ ਤੂੰ ਵੱਢਦਾ ਹੈ, 4 ਦਿਨ ਦੀ ਖੇਡੇ ਹੈ ਫਿਰ। ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਤੁਸੀਂ ਆ ਕੇ ਹੁਣ ਕਿਹਨੂੰ ਸਿਰ ਨਵਾਇਆ? ਤੁਸੀਂ ਉਹਨਾਂ ਕਿਹੋ ਅਸੀਂ ਨਵਾਇਆ। ਇਹ ਉਹ ਸਤਿਗੁਰ ਹੈ ਜਿਹਦੇ ਅੱਗੇ ਗੁਰੂ ਨਾਨਕ ਵੀ ਝੁਕ ਗਿਆ। 5ਵੇਂ ਪਾਤਸ਼ਾਹ ਨੇ ਵੀ ਇਹਨੂੰ ਮੱਥਾ ਟੇਕ ਦਿੱਤਾ। ਜਿਸ ਦਿਨ ਤੋਂ ਬੀੜ ਬਣਤੀ, 5ਵੇਂ ਪਾਤਸ਼ਾਹ ਮੰਜੇ ਤੇ ਨਹੀਂ ਪਏ। ਅਕਾਲ ਤਖ਼ਤ ਸਾਹਿਬ ਜਾ ਕੇ ਵੇਖਿਓ, ਜਿਹੜਾ ਕਮਰਾ ਹੈ ਜਿਹਦਾ ਨਾਮ ਹੈ ਇਤਿਹਾਸ ਵਿੱਚ ਗੁਰੂ ਕੋਠਾ ਸਾਹਿਬ, ਗੁਰਦੁਆਰਾ ਕੋਠਾ ਸਾਹਿਬ। ਇਹ ਕੋਈ ਗੁਰਦੁਆਰਾ ਨਹੀਂ ਹੈ, ਇਹ ਅਕਾਲ ਤਖਤ ਸਾਹਿਬ ਦੇ ਵਿੱਚ ਬਹੁਤ ਵੱਡਾ ਕਮਰਾ ਹੈ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਸੁਖਾਸਣ ਕੀਤੇ ਜਾਂਦੇ ਆ। ਰਾਤ ਨੂੰ ਪਾਲਕੀ ਦੀ ਬੀੜ ਉੱਥੇ ਹੀ ਜਾ ਕੇ ਵਿਰਾਜਮਾਨ ਹੁੰਦੀ ਹੈ। ਉਸ ਕਮਰੇ ਵਿੱਚ ਵੇਖਿਓ ਹਰ ਰੋਜ਼ ਜਿਸ ਪਲੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹਨ, ਉੱਥੇ ਹਰ ਰੋਜ਼ ਖੱਦਰ ਦੀ ਚਾਦਰ ਵਿਛਦੀ ਹੈ ਮੰਜੇ ਦੇ ਹੇਠ, ਅੱਜ ਵੀ ਵਿਛਦੀ ਹੈ। ਸ਼ਾਮ ਨੂੰ ਉਸ ਪਲੰਘ ਦੇ ਹੇਠ ਖੱਦਰ ਦੀ ਚਾਦਰ ਵਿਛਾਈ ਜਾਊਗੀ। ਉਹ ਕਿਉਂ ਵਿਛਾਈ ਜਾਂਦੀ ਹੈ? ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਰਯਾਦਾ ਹੈ ਕਿ ਜਿਸ ਦਿਨ ਮਹਾਰਾਜ ਦਾ ਸਰੂਪ ਮੰਜੇ ਤੇ ਬਿਰਾਜਮਾਨ ਹੋ ਗਿਆ ਨਾ, ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਖੱਦਰ ਦੀ ਚਾਦਰ ਵਿਛਾ ਕੇ ਉਸ ਮੰਜੇ ਹੇਠ ਭੂੰਜੇ ਪੈਂਦੇ ਰਹੇ। ਉਹ ਗੁਰੂ ਅਰਜਨ ਦੇਵ ਜੀ ਦੇ ਪੈਣ ਦੀ ਚਾਦਰ ਹੈ, ਹੁਣ ਵੀ ਵਿਛਦੀ ਹੈ ਸਤਿਗੁਰਾਂ ਦੇ ਪਲੰਘ ਦੇ ਹੇਠ ਮਹਾਰਾਜ ਪੈਂਦੇ ਰਹੇ, ਗੱਦਾ ਵੀ ਨਹੀਂ ਵਿਛਾਇਆ। ਹੁਣ ਇਸ ਸਤਿਗੁਰ ਦੀਆਂ ਕੀ ਗੱਲਾਂ ਹੋਣੀਆਂ? ਗੱਲਾਂ ਕਰਨ ਵਾਲਿਆਂ ਤੇ ਸਾਡੀ ਕੋਈ ਨੁਕਤਾਚੀਨੀ ਨਹੀਂ, ਇਹਦੀ ਬੇਅਦਬੀ ਕਰਨ ਵਾਲਿਆਂ ਤੇ ਕੋਈ ਨੁਕਤਾਚੀਨੀ ਨਹੀਂ। ਨੁਕਤਾਚੀਨੀ ਤਾਂ ਥਵਾੜੇ ਤੇ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ ਤੁਸੀਂ ਬੈਠ ਕੇ ਸੁਣਦੇ ਹੋ। ਇੱਥੇ ਮੇਰੇ ਵਰਗਾ ਤੁਹਾਨੂੰ ਕਵੇ ਨਾ ਵੀ ਇਹ ਤੇਰਾ ਬਾਪ ਨਹੀਂ, ਤੇਰਾ ਬਾਪ ਤਾਂ ਹੋਰ ਹੈ ਕੋਈ, ਟੰਗਾਂ ਛੱਡ ਦੋਗੇ ਉਹਦੀਆਂ, ਅੱਜ ਕੇ ਆਖੋ ਸਤਨਾ ਜਿਉਂਦਾ ਛੱਡ ਦੋਗੇ ਉਹਨੂੰ? ਤੇ ਦੀਵਾਨਾ ਵਿੱਚ ਇਹ ਬੋਲਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਨਹੀਂ ਦਿੱਤੀ, ਗੱਦੀ ਤਾਂ ਕਿਸੇ ਹੋਰ ਨੂੰ ਹੀ ਦਿੱਤੀ ਹੈ ਜਿਹੜਾ ਤਾਬੇ ਬੈਠਾ ਤਾ, ਫਿਰ ਤਾਬੇ ਬੈਠਣ ਵਾਲਾ ਸਾਡਾ ਬਾਪ ਬਣ ਗਿਆ, ਅੱਜ ਕੇ ਆਖੋ ਸਤਨਾਮ ਤੇ ਸੁਣ ਰਹੇ ਹਾਂ ਬੈਠੇ, ਉਹਨਾਂ ਦਾ ਕਸੂਰ ਨਹੀਂ। ਗੁਰੂ ਤੁਸੀਂ ਆਪਣੇ ਬਾਪ ਨੂੰ ਗਾਲ ਨੀਵੀਂ ਸ਼ਬਦ ਕਿਸੇ ਤੋਂ ਸੁਣ ਸਕਦੇ ਹੋ? ਤੁਸੀਂ ਬਹੁਤ ਗੁਰਸਿੱਖ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਸੁਣਦੇ ਹੋ ਬੈਠ ਕੇ। ਕਹਿਣ ਵਾਲਾ ਤਾਂ ਕੋਈ ਮੇਰੇ ਵਰਗਾ ਨਾ ਕਿਸੇ ਟਕਸਾਲ ਵਿੱਚ ਗਿਆ, ਨਾ ਉਹਨੇ ਪੰਜ ਗ੍ਰੰਥੀ ਦੀ ਕਿਤੇ ਸੰਥਾ ਲਈ ਹੈ ਵੀ ਜਪਜੀ ਸਾਹਿਬ ਕਿਸੇ ਤੋਂ ਸਿੱਖੀ ਹੋਵੇ ਪੜ੍ਹਨੀ, ਨਾ ਕਿਸੇ ਗੁਰਦੁਆਰੇ ਨਾ ਅਸਥਾਨ ਵਿੱਚ ਭਾਂਡੇ ਮਾਂਜੇ ਹੈ। ਪਰ ਤੁਸੀਂ ਤਾਂ ਖੁਦ ਸੋਚੋ, ਤੁਹਾਨੂੰ ਤਾਂ ਪਤਾ ਤੁਹਾਡਾ ਬਾਪ ਕੌਣ ਹੈ? ਕਚੀਮੇ ਦੇ ਆ ਕੇ ਦੱਸਣਗੇ ਤੁਹਾਡਾ ਬਾਪ ਕੌਣ ਹੈ? ਉਹ ਕੰਮ ਹੋਇਆ ਵਾ ਹੁਣ, ਹੁਣ ਸਾਨੂੰ ਬਾਹਰੋਂ ਆ ਕੇ ਦੱਸਦੇ ਆ ਤੁਹਾਡਾ ਬਾਪੂ ਕੌਣ ਹੈ, ਤੁਹਾਡਾ ਗੁਰੂ ਕੌਣ ਹੈ। ਵੇਖੋ 500 ਸਾਲ ਸਾਨੂੰ ਪਤਾ ਹੀ ਨਹੀਂ ਲੱਗਿਆ। ਸਿੱਖੀ ਨੂੰ ਮਾਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਿੰਘ ਕਹਾਉਂਦੇ ਸੀ ਜਿਨ੍ਹਾਂ ਨੇ ਜੜ ਪੱਟੀ ਹੈ, ਤੇ ਜਿਨ੍ਹਾਂ ਨੇ ਗੁਰਸਿੱਖ ਪਿਆਰਿਓ ਬਰੂਦ ਦੀਆਂ ਬੋਰੀਆਂ ਦੀ ਜਗ੍ਹਾ ਸਰੋਂ ਭੇਜੀ, ਉਹ ਵੀ ਤਾਂ ਸਿੰਘੇ ਕਹਾਉਂਦੇ ਤੇ, ਉਹ ਕੋਈ ਹੋਰ ਨਹੀਂ ਥੇ, ਸਰੂਪ ਉਹਨਾਂ ਦਾ ਵੀ ਸਿੱਖੀ ਦਾ ਹੀ ਸੀ। ਜਦ ਵੀ ਗਾਲਾ ਲਾਇਆ ਸਿੱਖੀ ਨੂੰ, ਹੋਰ ਨੂੰ ਤਾਂ ਅਸੀਂ ਇੱਥੇ ਫੜਕਣ ਨਹੀਂ ਦਿੰਦੇ, ਜਦ ਵੀ ਗਾਲਾ ਲੈ ਕੋਈ ਮੋਨਾ ਕੋ ਨਾ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਲਤ ਗੱਲ ਕਰੇ ਨਾ, ਮੇਰਾ ਤਾਂ ਖਿਆਲ ਹੈ ਵੀ ਉਹਨੂੰ ਫਿਰ ਚੱਕ ਕੇ ਹੀ ਲਿਜਾਣਗੇ, ਅੱਜ ਕੇ ਆਖੋ ਸਤਨਾਮ, ਉਹਨੂੰ ਮੁੜਨ ਥੋੜਾ ਦੇਵਾਂਗੇ ਤੁਸੀਂ। ਪਰ ਕਿਰਪਾਨ ਪਾਈ ਵੀ ਸਿੱਖ ਸਜੇ ਹੋਏ ਪੜਨਗੇ ਵੀ ਬਾਣੀ, ਤੇ ਜੜਾਂ ਵੀ ਬਾਣੀ ਦੀਆਂ ਵੱਢਣਗੇ। ਸਤਿਗੁਰਾਂ ਦੀ ਬਾਣੀ ਤੇ ਵਿਰੁੱਧ ਗੁਰ ਕੀ ਨਿੰਦਾ ਸੁਣੇ ਨਾ ਕਾਨ, ਕੈਸੇ ਫਾਰਮੂਲੇ ਘੜੇ? ਕਹਿੰਦੇ ਸਿੱਖ ਉਈ ਦੋਹਰੇ ਪੜੀ ਜਾਂਦੇ, ਕਿਤੇ ਲਿਖੇ ਹੋਈ ਨਹੀਂ ਹੈ। ਉਹ ਤੁਹਾਨੂੰ ਦੋਹਰਿਆਂ ਤੇ ਕੀ ਲੈਣਾ? ਜਿਹਨੂੰ ਸਿੱਖ ਗੁਰੂ ਕਹਿੰਦੇ ਹੈ ਉਹਦੇ ਵਿੱਚ ਸਾਫ ਲਿਖਿਆ ਹੋਇਆ ਹੈ ਬਾਣੀ ਗੁਰੂ ਤੇ ਗੁਰੂ ਹੈ ਗੁਰ ਬਾਣੀ ਬਾਣੀ ਹੈ ਸਰੂਪ ਗੁਰਾਂ ਦਾ ਗੁਰੂ ਤੇ ਗੁਰੂ ਹੈ ਗੁਰਬਾਣੀ ਬਾਣੀ ਹੈ ਸਰੂਪ ਗੁਰਾਂ ਦਾ ਕੀਤਾ ਸਾਡੇ ਦੇਸ਼ ਤੇ ਅਬਦਾਲੀ ਨੇ ਹਮਲਾ ਕੀਤਾ ਜਦੋਂ ਲਾਹੌਰ ਜਿੱਤ ਲਈ ਨਾ ਉਹਨਾਂ ਨੇ ਲਾਹੌਰ ਵਿੱਚ ਸੂਬਾ ਬਿਠਾਲ ਦਿੱਤਾ ਅਧੀਨ ਹੋ ਗਿਆ ਪੰਜਾਬ ਉਹਨਾਂ ਦੇ ਉਹ ਕਹਿੰਦਾ ਮੈਂ ਦਿੱਲੀ ਲੁੱਟਣ ਚੱਲਿਆ ਦਿੱਲੀ ਵੀ ਆਪਣੇ ਅਧੀਨ ਕਰਨੀ ਹੈ ਤੇ ਲਾਹੌਰ ਦੇ ਸੂਬੇ ਨੂੰ ਹੁਕਮ ਕਰ ਦਿੱਤਾ ਕਿ ਜਦ ਤੱਕ ਮੈਂ ਦਿੱਲੀ ਤੋਂ ਵਾਪਸ ਆਵਾਂ ਪੰਜਾਬ ਵਿੱਚ ਕੋਈ ਸਿੱਖ ਜਿਉਂਦਾ ਨਹੀਂ ਚਾਹੀਦਾ ਕਿਉਂਕਿ ਬਾਕੀ ਤੋਂ ਤਾਂ ਇੱਥੇ ਖਤਰਾ ਹੀ ਨਹੀਂ ਸੀ ਕੋਈ ਸਿੱਖ ਨਾ ਜਿਉਂਦਾ ਰਹੇ ਉਦੋਂ ਹੋਇਆ ਸਭ ਤੋਂ ਵੱਡਾ ਜ਼ੁਲਮ ਸਿੱਖਾਂ ਤੇ ਉਹਨੇ ਚਿੱਠੀ ਲਿਖਤੀ ਕਹਿੰਦਾ ਜੀ ਸਾਰੇ ਖਤਮ ਕਰਤੇ ਜਿੱਥੇ ਮਰਜ਼ੀ ਆਨੰਦ ਨਾਲ ਫਿਰੋ ਸਿੱਖ ਕੁਝ ਬੜਤੇ ਕੱਟਤੇ ਉਜਾੜਤੇ ਜੰਗਲਾਂ ਨੂੰ ਚਲੇ ਗਏ ਰਾਤ ਕਹੀਂ ਦਿਨ ਕਹੀਂ ਬਿਤਾਏ ਹੈ ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਦਿਨ ਕਿਤੇ ਰਾਤ ਕਿਤੇ ਚਾਰ ਚਾਰ ਦਿਨ ਘੋੜਿਆਂ ਦੀ ਕਾਠੀਆਂ ਦੇ ਉੱਤੇ ਉਹਨੇ ਦਿੱਲੀ ਲੁੱਟੀ ਇਧਰ ਪੰਜਾਬ ਚੋਂ ਸਿੱਖ ਨਿਕਾਲ ਤੇ ਖਤਮ ਕਰ ਦਿੱਤੇ ਜੰਗਲਾਂ ਨੂੰ ਚਲੇ ਗਏ ਮਥੁਰਾ ਦੇ ਮੰਦਰ ਲੁੱਟੇ ਕਨੌਜ ਦੇ ਮੰਦਰ ਲੁੱਟੇ ਦਿੱਲੀ ਦੇ ਬੜੇ ਬੜੇ ਮੰਦਰ ਦੀਆਂ ਮੂਰਤੀਆਂ ਸਿਉਣੇ ਦੀਆਂ ਚੁੱਕੀਆਂ ਉਹਨੇ ਪਰ ਨਾਲ ਕੀ ਕੀਤਾ, 3400 ਹਿੰਦੂਆਂ ਦੀਆਂ ਲੜਕੀਆਂ ਵੀ ਗ੍ਰਿਫਤਾਰ ਕੀਤੀਆਂ, 3400 ਲੈ ਕੇ ਤੁਰ ਪਿਆ। ਭੁੱਖਣ ਭਾਣੇ ਸਿੰਘਾਂ ਨੂੰ ਜੰਗਲਾਂ ਵਿੱਚ ਪਤਾ ਲੱਗ ਗਿਆ ਕਿ 3400 ਲੜਕੀ ਉਹਨੇ ਕੈਦ ਕੀਤੀ, ਤੇ ਜੰਗਲਾਂ ਵਿੱਚ ਭੁੱਖੇ ਇਕੱਠੇ ਹੋ ਗਏ, ਤਨ ਤੇ ਕੱਪੜਾ ਨਾ। ਫੈਸਲਾ ਕੀ ਕੀਤਾ, ਉਹ ਚਾਂਦੀ ਲੈ ਜਾਂਦਾ, ਸਿਉਣਾ ਲੈ ਜਾਂਦਾ, ਰੁਪਈਏ ਲੈ ਜਾਂਦਾ, ਹਾਥੀ ਘੋੜੇ ਲੈ ਜਾਂਦਾ, ਕੋਈ ਗੱਲ ਨਹੀਂ। ਹੁਣ ਉਹਨੇ ਹਿੰਦੁਸਤਾਨ ਦੀ ਇੱਜ਼ਤ ਨੂੰ ਹੱਥ ਪਾਇਆ। ਕਿੱਡਾ ਸਾਡਾ ਸਮਾਜਿਕ ਜੀਵਨ ਉੱਚਾ ਹੁੰਦਾ ਸੀ। ਉਹ ਦਿੱਲੀ ਦੀਆਂ ਬੀਬੀਆਂ, ਪੰਜਾਬ ਦੇ ਜੰਗਲਾਂ ਵਿੱਚ ਵਿਪਤਾ ਦੇ ਮਾਰੇ ਸਿੰਘ, ਕਿੰਨਾ ਭਾਈਚਾਰਕ ਸੰਬੰਧ ਹੁੰਦਾ ਸੀ। ਉਹ ਸਿੰਘ ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਨੇ, ਅੱਜ ਕਹੇ ਆਖੋ ਸਭ। ਕਿੱਥੇ ਜੀਵਨ ਸਾਡਾ ਉੱਚਾ ਹੁੰਦਾ ਸੀ ਗੁਰਸਿੱਖ ਪਿਆਰ। ਜੇ ਉਹ ਲੜਕੀਆਂ ਲੈ ਗਿਆ ਤੇ ਅਸੀਂ ਜਿਉਂਦੇ ਕਾਹਦੇ ਚੋਕੇ ਰਹਿ ਗਏ ਫਿਰ। ਬਸ ਜਾਜ ਆਇਆ ਮੁੜ ਕੇ, ਅਜੇ ਲਾਹੌਰ ਪੁੱਜਿਆ ਨਹੀਂ ਸੀ, ਰਾਤ ਨੂੰ ਪਏ ਤੇ ਸਿੰਘਾਂ ਨੇ ਹਮਲਾ ਕਰ ਦਿੱਤਾ। ਇਤਿਹਾਸ ਗਵਾਹ ਏ, ਕਨਿੰਗਮ ਕਹਿੰਦਾ ਹੈ, ਮੈਕਾਲਫ ਕਹਿੰਦਾ ਹੈ, ਸ਼ੇਕਸਪੀਅਰ ਕਹਿੰਦਾ ਹੈ, ਅੰਗਰੇਜ਼ ਉਹਨੂੰ ਵੱਢਿਆ ਕੱਟਿਆ, ਫੌਜਾਂ ਲੁੱਟੀਆਂ, 3400 ਲੜਕੀਆਂ ਛਡਾ ਕੇ ਆਜ਼ਾਦ ਕਰਾਈਆਂ ਤੇ ਘਰ ਘਰ ਭੇਜੀਆਂ। ਬਾ ਦੂਏ ਦਿਨ ਪੈ ਗਿਆ ਕੰਮ ਰੌਲਾ ਵੀ ਇਹ ਕੌਣ ਤੇ ਜਿਹੜੇ ਰਾਤ ਨੂੰ ਇਹ ਲੁੱਟ ਲੈ ਕੇ ਸਾਨੂੰ ਦੱਸ ਦਿੱਤਾ ਵੀ ਗੁਰੂ ਕੇ ਖਾਲਸੇ ਤੇ ਇਹਨਾਂ ਨੂੰ ਇਹ ਲੋਕ ਸਿੱਖ ਕਹਿੰਦੇ। ਇੱਥੇ ਤਾਂ ਹੁਣ ਸਿੱਖ ਨੂੰ ਜੇ ਦਿਨ ਛਿਪ ਜਾਵੇ ਨਾ ਆਪਣੀ ਮੋਟਰ ਤੇ, ਉਹ ਪੈਸੇ ਦੇ ਆਲੇ ਦੁਆਲੇ ਜਿਹੜੇ ਬੂਝ ਖੜੇ ਆ ਉਹੀ ਬੰਦੇ ਦੇਖਣ ਲੱਗ ਜਾਂਦੇ ਆ। ਅਜਿਹੇ ਆਖੋ ਸਤਨਾਮ, ਘਰ ਵਾਲੀ ਨੂੰ ਆ ਕੇ ਕਹੂਗਾ ਉਹ ਤਾਂ ਖੜੇ ਤੇ ਮੈਂ ਬਚ ਕੇ ਆ ਗਿਆ। ਹਾਂ ਖੜੇ ਹੁੰਦੇ ਫਿਰ ਤੈਨੂੰ ਲੰਘਣ ਦਿੰਦੇ, ਫਿਰ ਤਾਂ ਘਰ ਵਾਲੀ ਉੱਥੇ ਜਾਂਦੀ। ਅਜਿਹੇ ਆਖੋ ਸਤਨਾਮ, ਉਹ ਤਾਂ ਬੂਝ ਤੇ ਫਿਰ ਤੂੰ ਘਰ ਵਾਲੀ ਕੋਲ ਆ ਜਾਂਦਾ, ਫਿਰ ਤਾਂ ਇਹ ਉੱਥੇ ਜਾਂਦੀ ਤੈਨੂੰ ਲੈਣ। ਆ ਸਿੱਖੀ ਹੁਣ ਬੂਝਾਂ ਤੋਂ ਡਰ ਲੱਗਦਾ ਗੁਰਸਿੱਖ ਪਿਆਰੇ। ਉਹ ਸਿੱਖ ਸੀ ਜਿਹੜੇ ਤੈਨੂੰ ਰਾਤੋ ਰਾਤ ਲੁੱਟ ਲੈ ਗਏ, ਬੁਲਾ ਲਿਆ ਲਾਹੌਰ ਦਾ ਸੂਬਾ, ਕਹਿੰਦਾ ਤੈਨੂੰ ਮੈਂ ਹੁਕਮ ਕਰਕੇ ਗਿਆ ਸੀ ਵੀ ਸਿੱਖ ਬਚਣ ਨਹੀਂ ਦੇਣੇ, ਤੈ ਮੈਨੂੰ ਚਿੱਠੀ ਲਿਖਤੀ, ਸਿੱਖ ਸਾਰੇ ਮਾਰਤੇ, ਮੈਂ ਬਾਦਸ਼ਾਹ, ਮੇਰੀਆਂ ਫੌਜਾਂ, ਮੇਰਾ ਰਾਜ, ਮੈਨੂੰ ਇਹ ਲੁੱਟ ਲੈ ਗਏ, ਤੂੰ ਕਹਿੰਦਾ ਮਾਰਤੇ। ਜਦ ਉਹ ਤੇ ਕ੍ਰੋਧ ਕੀਤਾ ਨਾ ਸੂਬੇ ਤੇ, ਵਿੱਚ ਬੈਠਾ ਸੀ ਇੱਕ ਮੌਲਵੀ ਮੁਸਲਮਾਨ, ਤੁਹਾਡਾ ਤਾਂ ਇਲਾਕਾ ਇਹਨਾਂ ਭਾਈਆਂ ਦਾ ਹੀ ਆ, ਤੁਸੀਂ ਤਾਂ ਜਾਣਦੇ ਹੋਣੇ ਮੌਲਵੀ ਕੌਣ ਹੁੰਦਾ। ਇੱਕ ਹੁੰਦਾ ਕਾਜੀ, ਇੱਕ ਹੁੰਦਾ ਮੌਲਵੀ। ਕਾਜੀ ਉਹ ਹੁੰਦਾ ਹੈ ਜੋ ਕੁਰਾਨ ਮਜੀਦ ਦਾ ਪਾਠ ਕਰਦਾ ਹੋਵੇ, ਪਾਠੀ। ਮੌਲਵੀ ਉਹ ਹੁੰਦਾ ਜਿਹੜਾ ਕੁਰਾਨ ਮਜੀਦ ਦੀ ਕਥਾ ਕਰਦਾ ਹੋਵੇ, ਗਿਆਨੀ। ਉਹਨੂੰ ਮੌਲਵੀ ਕਹਿੰਦੇ ਨੇ, ਪੜ੍ਹਿਆ ਲਿਖਿਆ। ਉਹ ਬੈਠਾ ਸੀ ਵਿੱਚ, ਉਹ ਖੜਾ ਹੋ ਗਿਆ, ਕਹਿੰਦਾ ਬਾਦਸ਼ਾਹ ਇਸ ਸੂਬੇ ਨੂੰ ਕਾਹਨੂੰ ਗੁੱਸੇ ਹੁੰਦਾ, ਸਿੱਖ ਨੀ ਕਦੇ ਵੀ ਮਰਨੇ, ਸਿੱਖ ਕਦੇ ਵੀ ਨੀ ਮਰਨੇ। ਉਹਨੂੰ ਬਾਦਸ਼ਾਹੀ ਦਾ ਰੋਹ ਨੁਕਸਾਨ ਹੋ ਗਿਆ, ਲੁੱਟ ਕੇ ਲੈ ਗਏ। ਕਹਿੰਦਾ ਮੌਲਵੀ ਸਾਹਿਬ ਕਿਆ ਬੋਲਦੇ ਹੋ? ਮੌਲਵੀ ਕਹਿੰਦਾ ਸਿੱਖ ਨੀ ਮੁੱਕਣੇ। ਨਾਦਰ ਕਹਿੰਦਾ ਮੈਂ ਛੱਡਣੇ ਨੀ। ਮੌਲਵੀ ਨੇ ਫੇਰ ਕਹਿਤਾ ਤੈਨੂੰ ਵਹਿਮ ਇਹ ਨੀ ਮੁੱਕਣੇ। ਫਿਰ ਬਾਦਸ਼ਾਹ ਦਾ ਗੁੱਸਾ, ਉਹ ਕਹਿੰਦਾ ਆਟੇ ਚ ਨੂਣ ਆ, ਉਹ ਕਿਉਂ ਨੀ ਮੁੱਕਣੇ, ਮੈਂ ਨੀ ਛੱਡਦਾ ਇਹਨੂੰ। ਬਹੁਤ ਕਹਿੰਦੇ ਆਪਾਂ ਨੂੰ ਸਿੱਖਾਂ ਨੂੰ ਕਿ ਆਟੇ ਚ ਨੂਣ ਹੈ, ਉਹਨਾਂ ਮੂਰਖਾਂ ਨੂੰ ਨੂਣ ਦਾ ਹੀ ਨੀ ਪਤਾ। ਅੱਜ ਕਹੇ ਆਖੋ ਸਤਨਾਮ ਵੀ ਨੂਣ ਕਿਆ ਹੁੰਦਾ, ਸਿੱਖਾਂ ਦਾ ਤਾਂ ਕਿਆ ਪਤਾ ਲੱਗਣਾ। ਨੂਣ ਐਸੀ ਚੀਜ਼ ਹੈ जे तो दाल सब्जी विच होवे ना तां तां ऊ नहीं स्वाद लगदी, ज्यादे पै जावे पतीला डोलना ही पैंदा है। अज के कुछ साधना सो सिख है तां नूणे सानू हिसाब नाल बरत लो, फिर तां लगांगे स्वाद, नहीं पतीला मूहदा वजे ही पे है। ਉਹ ਕਹਿੰਦਾ ਮੈਂ ਮੁਕਾ ਦੇਣੇ। ਉਹ ਮੌਲਵੀ ਸੀ ਸੱਚਾ ਪੱਚਾ, ਅੱਜ ਵਰਗਾ ਸੰਤ ਨਹੀਂ ਤਾਂ ਮੇਰੇ ਵਰਗਾ, ਵੀ ਪਿੰਡ ਵਾਲਿਆਂ ਤੇ ਕਮੇਟੀ ਤੇ ਵਿਰੁੱਧ ਨਹੀਂ ਬੋਲਣਾ, ਨਹੀਂ ਇਹਨਾਂ ਨੇ ਅਗਲੇ ਸਾਲ ਦੀਵਾਨ ਨਹੀਂ ਦੇਣੇ ਮੈਨੂੰ। ਗ੍ਰੰਥੀ ਕਾਹਦੇ ਨਹੀਂ ਸੱਚ ਬੋਲਦੇ ਤੁਹਾਡੇ ਗੁਰਦੁਆਰਿਆਂ ਦੇ? ਉਹਨਾਂ ਨੂੰ ਪਤਾ ਵੀ ਪ੍ਰਧਾਨ ਕੱਲ ਨੂੰ ਕਸ਼ਹਿਰਾ ਚੁਕਾ ਦੂ, ਸੱਚ ਕਿੱਥੇ? ਤਾਂ ਹੀ ਬਿਮਾਰੀ ਪੈ ਗਈ। ਬਸ ਜਿਹੜਾ ਡਾਕਟਰ ਸਹੀ ਦਵਾਈ ਨਾ ਦੇਵੇ ਮਰੀਜ਼ ਨੂੰ, ਕੀ ਬਣਦਾ ਹੁੰਦਾ ਉਹਦਾ? ਪਤਾ ਤੁਹਾਨੂੰ ਮੈਂ ਦੱਸਾਂ, ਉਹਦਾ ਸਹਿਜ ਪਾਠ ਆਰੰਭ ਹੁੰਦਾ ਹੈ, ਅੱਜ ਕੇ ਆਖੋ ਸਾਧਨਾ। ਤੇ ਜਿਹੜਾ ਗ੍ਰੰਥੀ ਪ੍ਰਚਾਰਕ ਕੌਮ ਨੂੰ ਸਹੀ ਦਵਾਈ ਨਾ ਦੇਵੇ, ਉਹ ਕੌਮ ਵੀ ਗਈ। ਜਿਸ ਮਰਜ਼ੀ ਪ੍ਰਚਾਰਕ ਨੂੰ ਬੁਲਾ ਲਓ, ਸਭ ਤੋਂ ਪਹਿਲਾਂ ਕਹਿਣਗੇ ਇੱਥੇ ਦੇ ਪ੍ਰਧਾਨ ਸਾਹਿਬ ਬੜੇ ਗੁਰਮੁਖ ਹੈ। ਵੀ ਤੇਰਾ ਚਾਚਾ ਲੱਗਦਾ, ਤੈਨੂੰ ਪਤਾ ਲੱਗ ਗਿਆ ਗੁਰਮੁਖ ਹੈ, ਤੂੰ ਤਾਂ ਕੀਰਤਨ ਕਰਨ ਆਇਆ ਦੋ ਦਿਨ ਉਰੇ, ਤੈਨੂੰ ਉਹਦੀ ਗੁਰਮੁਖਤਾ ਇਹਦਾ ਕੀ ਪਤਾ ਲੱਗ ਗਿਆ? ਚਾਹੇ ਅਧੀਆ ਪੀ ਕੇ ਰੋਟੀ ਖਾਂਦਾ ਹੋਵੇ, ਪਰ ਸਾਡੇ ਲਾਣੇ ਨੇ ਉਹਨੂੰ ਗੁਰਮੁਖ ਬਣਾ ਦੇਣਾ। ਅੱਜ ਕੇ ਕੋ ਸਾਧਨਾ। ਬਸ ਸਿਫਤਾਂ ਹੀ ਸਿਫਤਾਂ ਮਾਰਲੇ ਤੁਸੀਂ ਸਿਫਤਾਂ ਨੇ। ਗ੍ਰੰਥੀ ਚਾਹੀਦਾ ਗੁਰਦੁਆਰੇ, ਜਿਹੜਾ ਤੁਹਾਡੇ ਗੋਡੇ ਛਿੱਲੇ ਸਵਾਰ ਕੇ, ਤੁਹਾਡੀ ਗਰਦ ਝਾੜੇ, ਤੁਹਾਡੀਆਂ ਬਿਮਾਰੀਆਂ ਦੱਸੇ ਵੀ ਆ ਬਿਮਾਰ ਹੈ ਤੂੰ ਦਵਾਈ ਲੈ ਲੈ। ਜਿਹੜਾ ਡਾਕਟਰ ਬਿਮਾਰ ਨੂੰ ਰਾਜੀ ਕਰੀ ਜਾਵੇ, ਬਿਮਾਰ ਗਿਆ ਬਸ, ਬਿਮਾਰ ਹੈ ਕਹੀ ਜਾਵੇ ਰਾਜੀ ਹੈ ਤੂੰ, ਫਿਰ ਮਰੂਗਾ ਹੀ ਅਗਲਾ। ਉਹ ਕਾਜੀ ਸੀ ਸੱਚਾ ਪੱਕਾ, ਉਹ ਕਹਿੰਦਾ ਓਏ ਬਾਦਸ਼ਾਹ ਤੂੰ ਮਕਾਉਣ ਨੂੰ ਫਿਰਦੇ ਸਿੱਖਾਂ ਨੂੰ, ਤੇਰੇ ਵਰਗਾ 100 ਨਾਦਰ ਜੰਮ ਕੇ ਆ ਜਾਵੇ ਸਿੱਖ ਤਾਂ ਵੀ ਨਹੀਂ ਮੁੱਕਣਗੇ। 100 ਨਾਦਰ ਜਿਹਨੂੰ ਸਿੱਖ ਕਹਿੰਦੇ ਸੀ ਗੁਰਸਿੱਖ ਪਿਆਰਿਓ, ਸਿੱਖ ਹੋ ਜਾ, ਬੰਦੂਕਾਂ ਦੀ ਲੋੜ ਨੀ, ਕਿਰਪਾਨਾਂ ਦੀ ਲੋੜ ਨੀ, ਪਹਿਰੇ ਲਾਉਣ ਦੀ ਲੋੜ ਨੀ, ਤੋਪਾਂ ਦੀ ਲੋੜ ਨੀ, ਕੁੰਡੇ ਜਿੰਦੇ ਲਾਉਣ ਦੀ ਲੋੜ ਨੀ, ਇਹਨਾਂ ਚੀਜ਼ਾਂ ਦੀ ਰੱਖਿਆ ਦੀ ਲੋੜ ਨੀ। ਫੇਰ ਸਿੱਖ ਦੀ ਰੱਖਿਆ ਫਿਰ ਕੌਣ ਕਰਦਾ? ਉਹ ਕਰੇ ਪ੍ਰਤ ਪਾਲ ਸਤਿਗੁਰ ਸਿੱਖ ਕੀ, ਕਰੇ ਪ੍ਰਤ ਪਾਲ ਸਤਿਗੁਰ ਸਿੱਖ ਕੀ,
ਪਿਆਰੇ ਪਿਆਰੇ ਪਿਆਰੇ।
ਸਿੱਖ ਦੀ ਰੱਖਿਆ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਉਹ ਨਾਦਰ ਕਹਿੰਦਾ, ਮੌਲਵੀਆ ਮੈਨੂੰ ਦੱਸਤਾ ਦੇ ਵੀ ਕਾਹਤੇ ਨੀ ਮਰਦੇ। ਤਿੰਨ ਗੱਲਾਂ ਕਹੀਆਂ ਸੀ ਮੌਲਵੀ ਨੇ, ਸਿੱਖਾਂ ਵਿੱਚ ਤਿੰਨ ਗੁਣ, ਉਹੀ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਹੂਬ ਹੂ ਉਹਦੀ ਗੱਲ ਲਿਖੀ ਹੋਈ ਹੈ ਕਾਜੀ ਦੀ। ਕਿਉਂ ਨੀ ਮਰਦੇ? ਮੌਲਵੀ ਕਹਿੰਦਾ, ਬਾਦਸ਼ਾਹ ਨਾ ਵਿੱਚ ਤਿੰਨ ਗੁਣ ਨੇ। ਪਹਿਲਾ ਗੁਣ, ਮੁਰਸ਼ਦ ਇਨਕਾ ਬਲੀ ਭਯੋ ਹੈ, ਇਹਨਾਂ ਦਾ ਗੁਰੂ ਪੂਰਾ, ਤੂੰ ਕਿੱਥੇ ਮਾਰੇਗਾ। ਜਿਹਦਾ ਗੁਰੂ ਪੂਰਾ ਹੋਵੇ ਮਾਰ ਨੀ ਖਾਂਦਾ ਹੋਵੇ, ਚਾਹੇ ਰਾਜ ਦਾ ਹੋਵੇ, ਚਾਹੇ ਕਾਠ ਦੇ ਮਿਸਤਰੀ ਦਾ ਹੋਵੇ, ਚਾਹੇ ਰਾਗੀ ਦਾ ਹੋਵੇ, ਚਾਹੇ ਡਰਾਈਵਰ ਦਾ ਹੋਵੇ, ਉਹ ਮਾਰ ਨੀ ਖਾਂਦਾ ਹੁੰਦਾ ਦੂਜਿਆਂ ਤੋਂ। ਇਹਨਾਂ ਦਾ ਗੁਰੂ ਪੂਰਾ, ਮੁਰਸ਼ਿਦ ਇਨਕਾ ਬਲੀ ਭਯੋ ਹੈ। ਫਾਰਸੀ ਵਿੱਚ ਬਲੀ ਕਹਿੰਦੇ ਪੂਰੇ ਨੂੰ, ਇਹਨਾਂ ਦਾ ਗੁਰੂ ਪੂਰਾ। ਕਹਿੰਦਾ ਹੋਰ ਕੀ ਗੁਣ ਹੈ? ਦੂਜਾ ਗੁਣ ਕਹਿੰਦਾ ਇਹ ਹੈ, ਮੁਰਸ਼ਿਦ ਇਨਕਾ ਬਲੀ ਭਯੋ ਹੈ, ਇਨਕੋ ਆਪ ਹਯਾਤ ਦਿਓ ਹੈ। ਇਹਨਾਂ ਨੂੰ ਅੰਬਰ ਛਕਾਤਾ, ਤੂੰ ਕਿੱਥੇ ਮਾਰੇਗਾ। ਦੂਸਰਾ ਗੁਣ, ਮੁਰਸ਼ਿਦ ਇਨਕਾ ਬਲੀ ਭਯੋ ਹੈ, ਇਨਕੋ ਆਪ ਹਯਾਤ ਦਿਓ ਹੈ। ਤੀਸਰਾ ਗੁਣ, ਅੰਮ੍ਰਿਤ ਸਰ ਇੱਕ ਸਰ ਭਰਿਓ ਹੈ। ਇਹਨਾਂ ਦੇ ਗੁਰੂ ਨੇ ਇੱਕ ਅੰਮ੍ਰਿਤਸਰ ਸਰੋਵਰ ਬਣਾ ਤਾ, ਉਹ ਸਰੋਵਰ ਦੀ ਕੀ ਸਿਫਤ ਹੈ? ਅੰਮ੍ਰਿਤ ਸਰ ਇੱਕ ਸਰ ਭਰਿਓ ਹੈ। ਕਹਿੰਦਾ ਮ੍ਰਿਤਕ ਨਹਾਏ ਜੀਵਤ ਭਰਿਓ ਹੈ। ਮਰਦਾ ਮਰਦਾ ਗੋਤਾ ਲਾਉਂਦਾ ਤੇ ਨਿਕਲ ਕੇ ਖੰਡਾ ਚੱਕ ਲੈਂਦਾ ਹੈ। ਅੱਜ ਕੇ ਆਖੋ ਸਤਨਾਮ, ਤੂੰ ਇਹਨਾਂ ਨੂੰ ਕਿੱਥੇ ਮਾਰ ਲੇਗਾ? ਮ੍ਰਿਤਕ ਨਹਾਏ, ਮਰਦਾ ਮਰਦਾ ਵੜਦਾ, ਨਿਕਲਦਾ ਹੀ ਖੰਡਾ ਚੱਕ ਲੈਂਦਾ। ਇਹ ਤਿੰਨ ਗੁਣ ਮੇਤੇ ਕਾਹਨੂੰ ਕਹਾਉਣੇ? ਹੁਣ ਤੁਸੀਂ ਝਾਤੀ ਮਾਰ ਲਓ, ਤਿੰਨਾਂ ਚੋਂ ਕੋਈ ਇੱਕ ਅੱਧਾ ਹੈਗਾ ਆਪਣੇ ਕੋਲ? ਪਹਿਲਾਂ ਤਾਂ ਗੁਰੂ ਗੁਰੂ ਦੀ ਸ਼ਰਨ ਨੀ, ਸ਼ਰਨ ਵੀ ਤੁਸੀਂ ਕਿਹਦੀ ਲਾਓ? ਅੱਗੇ ਤਾਂ ਪਰਖ ਕਰਨਾ ਪੈਂਦਾ ਸੀ, ਫਲਾਣੇ ਥਾਂ ਦੀ ਚੱਕੀ ਦੇ ਪੁੜ ਚੰਗੇ ਆ, ਸੋਹਣਾ ਲੇਸ ਦਿੰਦਾ ਹੈ ਆਟਾ, ਘਰਾਟਾ ਨੂੰ ਚੱਲੋ, ਉੱਥੇ ਦਾ ਆਟਾ ਬੜਾ ਲੇਸਦਾਰ ਹੁੰਦਾ। ਹੁਣ ਆਪਾਂ ਜਾਂਦੇ ਹੁੰਦੇ ਸੀ ਥੈਲੇ ਧਰ ਕੇ ਸਿਰਾਂ ਪਰ ਪਹਾਉਣ, ਯਾਦ ਹੈ ਤੁਹਾਡੇ? ਅੱਠ ਅੱਠ ਕੋ ਚੱਕੀ ਹੁੰਦੀ ਸੀ, ਚਾਰ ਚਾਰ ਕੋ, ਤੇ ਪਹਿਲਾਂ ਕੋਠੇ ਪਰ ਚੜ੍ਹ ਕੇ ਸੁਣਨਾ ਪੈਂਦਾ ਸੀ ਵੀ ਤੁਕ ਤੁਕ ਕਰਦੀ ਹੈ ਕਿ ਨਹੀਂ, ਚੱਲ ਵੀ ਪਈ ਕਿ ਖੜੀ ਹੋਵੇ। ਤਾਂ ਆਟਾ ਪਿਹਾਉਣ ਜਾਂਦੇ ਸੀ ਆਪਾਂ, ਵੀ ਬਾਰੀ ਸਿਰ ਪਿਹਾਉਣਾ, ਗੱਡਾ ਇੱਕ ਨੇ ਜੋੜਨਾ, 18 ਜਣੇ ਥੈਲੇ ਰੱਖ ਦਿੰਦੇ ਤੇ ਉੱਪਰ। ਹੁਣ ਜਾਣ ਦੀ ਲੋੜ ਨੀ, ਹੁਣ ਤਾਂ ਚੱਕੀਆਂ ਗਲੀਆਂ ਚ ਫਿਰਦੀਆਂ, ਆ ਜਾਓ ਆਟਾ ਪਿਹਾ ਲਓ, ਟਰੈਕਟਰਾਂ ਦੇ ਪਿੱਛੇ ਦਰਵਾਜ਼ੇ ਚ ਜਿਵੇਂ ਹੁਣ ਚੱਕੀਆਂ ਫਿਰਦੀਆਂ, ਇਸ ਤਰ੍ਹਾਂ ਹੀ ਗੁਰੂ ਫਿਰਦੇ ਹੈ। ਅੱਜ ਕੇ ਆਖੋ ਸਤਨਾਮ, ਆ ਜਾਓ ਭਗਵਾਨ ਦੇਖ ਲਓ, ਆ ਜਾਓ ਰੱਬ ਵੇਖ ਲਓ। ਅੱਗੇ ਆਟਾ ਪਿਹਾਉਣ ਜਾਣਾ ਪੈਂਦਾ ਸੀ, ਹੁਣ ਪੀਣ ਵਾਲੇ ਤੁਹਾਡੇ ਕੋਲ ਆਉਂਦੇ ਹੈ। ਅੱਗੇ ਰੱਬ ਨੂੰ ਟੋਲਣ ਜਾਣਾ ਪੈਂਦਾ ਸੀ, ਹੁਣ ਰੱਬ ਦਿਖਾਉਣ ਵਾਲੇ ਤੁਹਾਡੇ ਕੋਲ ਆਉਂਦੇ ਹੈ। ਵੇਖੋ ਚੱਕੀਆਂ ਘੱਟ ਹੈ, ਪ੍ਰਮਾਤਮਾ ਜਰਾ ਯਾਦ ਨੇ ਇੱਥੇ ਛੱਡ ਦਿੱਤੀ ਪੂਰੇ ਗੁਰੂ ਦੀ ਸ਼ਰਨ ਆਪਾਂ ਨੇ ਗੁਰਸਿੱਖ ਪਿਆਰੇ, ਉਹ ਧੱਕੇ ਬਥੇਰੇ ਖਾਧੇ। ਆ ਪੰਜਾਬੀ ਬੋਲੀ ਸੁਣ ਲਓ, ਸਿੱਖੋ ਆਪਣੇ ਨਾਲ ਉਹ ਹੋਈ ਹੈ ਜੋ ਖੇਤ ਪਏ ਗਧੇ ਨਾਲ ਨਾ ਹੋਵੇ। ਮੰਨੋ ਨਾ ਮੰਨੋ, ਦੋ ਪਹੀਆਂ ਕਿੱਧਰ ਗਈਆਂ ਸਦਕੇ ਮੇਰੀ ਢੂਹੀ ਦੇ। ਅਕਾਲ ਤਖ਼ਤ ਦਾ ਢਹਿਣਾ ਕੋਈ ਛੋਟੀ ਘਟਨਾ? ਗੁਰੂ ਗ੍ਰੰਥ ਸਾਹਿਬ ਦੀ 2500 ਬੀੜ ਇੱਕ ਰਾਤ ਨੂੰ ਫੂਕ ਦੇਣੀ ਕੋਈ ਛੋਟੀ ਘਟਨਾ? ਅੰਮ੍ਰਿਤ ਸਰੋਵਰ ਵਿੱਚ ਵੱਢ ਵੱਢ ਕੇ ਬੱਚੇ ਬੱਚੀਆਂ ਦੀਆਂ ਲਾਸ਼ਾਂ ਨਾਲ ਭਰ ਦੇਣਾ ਕੋਈ ਛੋਟੀ ਘਟਨਾ? ਇਹਦੇ ਨਾਲ ਵੱਧ ਹੋਊਗਾ ਕੀ? ਹੋਰ ਡੀਕਦੇ ਹੋ ਜੇ ਵੀ ਹੋਰ ਕੰਮ ਹੋਊਗਾ ਕੋਈ? ਬਥੇਰੀ ਹੋਲੀ ਕਿਉਂ ਹੋਈ? ਪੂਰੇ ਗੁਰੂ ਦੀ ਸ਼ਰਨ ਛੱਡ ਦਿੱਤੀ। ਨੰਬਰ 2, ਅੰਮ੍ਰਿਤ ਮਿੰਤਾਂ ਕਰਦੇ ਆ ਕਿ ਛਕ ਲੋ ਮਿੰਤਾਂ। ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਸੀ ਮਿੰਤਾਂ ਹੀ ਹੈ ਉਹ, ਕੋਈ ਅੰਮ੍ਰਿਤ ਛਕ ਲਓ ਅਸੀਂ ਕਛਹਿਰਾ ਮੁਕਤ ਦੇਵਾਂਗੇ। ਅੱਜ ਆਖੋ ਸਤਨਾਮ, ਕੰਘਾ ਮੁਕਤ ਦੇਵਾਂਗੇ। ਕੀ ਅੰਮ੍ਰਿਤ ਨੂੰ ਖਲਾਉਣਾ ਬਣਾਇਆ ਇਹਨਾਂ ਨੇ? ਮਿੰਤਾਂ ਕਰਦੇ ਫੇਰ ਨੀ ਤੁਸੀਂ ਛਕਦੇ ਤੇ ਕਹਿਣਗੇ ਬਾਬਾ ਜੀ ਛਕਤਾ ਲਈਏ ਸਾਥ ਰੱਖ ਨਹੀਂ ਹੋਣਾ। ਮੈਂ ਇੱਕ ਨੂੰ ਕਿਹਾ, ਮੈਂ ਕਿਹਾ ਹਾਂ ਹਾਥੀ ਹੈ ਗੰਨੇ ਮੰਗੂਗਾ, ਉਹਦਾ ਪਿੱਪਲ ਖਾਊ ਤੇ ਕਿੱਥੇ ਖਾਉਣਾ? ਕਹਿੰਦਾ ਰੱਖ ਨਹੀਂ ਹੋਣਾ, ਮਿਸਾਨ ਝੋਟਾ ਜਿਹੜਾ ਤੇਰੇ ਸਿੰਘ ਮਾਰੂ, ਰੱਖ ਨਹੀਂ ਹੋਣਾ। ਕਿਵੇਂ ਤੇ ਕੀ ਟਿਕਾਵਾ ਸਿਰ ਚ ਮਨ ਦਾ? ਉਹ ਸਿੱਖੋ ਕਦੇ ਨਾ ਕਿਹਾ ਕਰੋ ਮੈਂ ਅੰਮ੍ਰਿਤ ਰੱਖਣਾ। ਸਿੱਖ ਨੇ ਅੰਮ੍ਰਿਤ ਨਹੀਂ ਰੱਖਣਾ, ਸਿੱਖ ਨੂੰ ਅੰਮ੍ਰਿਤ ਨੇ ਰੱਖਣਾ। ਜੇ ਤੁਹਾਡੇ ਕੋਲ ਅੰਮ੍ਰਿਤ ਨਾ ਹੁੰਦਾ, ਜਿੰਨੇ ਝੱਖੜ ਤੁਹਾਡੇ ਤੇ ਝੁੱਲੇ ਆ ਇੱਥੇ ਤੁਹਾਡਾ ਨੌ ਨਿਸ਼ਾਨ ਵੀ ਨਾ ਹੁੰਦਾ। ਅੰਮ੍ਰਿਤ ਨੇ ਸਿੱਖੀ ਨੂੰ ਰੱਖਿਆ ਹੋਇਆ। ਸਿੱਖ ਕੌਣ ਹੁੰਦਾ ਅੰਮ੍ਰਿਤ ਰੱਖਣ ਵਾਲਾ? ਇੱਕ ਹੋਰ ਬਹਾਨਾ ਹੈ ਅਗੇ ਮਹਾਰਾਜ ਛਕਤਾ ਲੰਮਾ ਟੁੱਟ ਜਾਊਗਾ, ਵੇਖੋ ਟੁੱਟ ਜੂਗਾ। ਗੱਡੀਆਂ ਦੇ ਪਹੀਆਂ ਹੇਠ ਇਹ ਨਾ ਟੁੱਟਿਆ, ਬੰਦ ਬੰਦ ਕੱਟ ਤੇ ਇਹ ਨਾ ਟੁੱਟਿਆ, ਉਹ ਜਿੰਡਾ ਨਾਲ ਸਾੜ ਤੇ ਤਾਂ ਨਾ ਟੁੱਟਿਆ, ਨੀਹਾਂ ਚ ਖੜਾ ਤੇ ਤਾਂ ਨਾ ਟੁੱਟਿਆ, ਖੋਪਰੀਆਂ ਲਾਹ ਤੀਆਂ ਚਿਰਖੜੀਆਂ ਤੇ ਚਾੜ ਤੇ ਤਾਂ ਨਾ ਟੁੱਟਿਆ। ਥੋੜਾ ਇੱਥੇ ਚੀਮੇ ਵਾਲੀ ਸੜਕ ਤੇ ਹੀ ਟੁੱਟਦਾ, ਪਤਾ ਨੀ ਕਿਹੜੀ ਆਫਤ ਆਈ ਵੀ ਇੱਥੇ, ਪਤਾ ਨੀ ਕਿਹੜਾ ਅਬਦਾਲੀ ਚੜਿਆ ਫਿਰਦਾ ਤੁਹਾਡੇ ਤੇ, ਮਲੇਰਕੋਟਲੇ ਜਾਂਦਿਆਂ ਲਈ ਟੁੱਟਦਾ ਇੱਥੇ। ਕਦੇ ਨਾ ਕਿਹਾ ਟੁੱਟਦਾ, ਇਹਨੂੰ ਤੋੜਨ ਵਾਲਾ ਕੋਈ ਜੰਮਿਆ ਹੀ ਨਹੀਂ। ਨੋਟ ਕਰ ਲਿਓ, ਜਿਹਨੇ ਵੀ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ 6 ਮਹੀਨੇ ਨਹੀਂ ਰਿਹਾ, 6 ਮਹੀਨੇ ਵਿੱਚ ਗਿਆ, ਕਿਉਂਕਿ ਟੁੱਟਣ ਵਾਲੀ ਚੀਜ਼ ਨਹੀਂ। ਸ਼ਾਸਤਰ ਦਾ ਇੱਕ ਪ੍ਰਮਾਣ ਹੈ, ਸ਼ਾਸਤਰ ਦਾ ਘੜੇ ਵੀ ਤੁਹਾਡੇ ਘਰਾਂ ਵਿੱਚ ਹੈਗੇ, ਇੱਟਾਂ ਵੀ ਹੈਗੀਆਂ। ਇੱਕ ਹੱਥ ਵਿੱਚ ਲੈ ਲਿਓ ਘੜਾ, ਇੱਕ ਚ ਲੈ ਲਿਓ ਇੱਟ, ਭਾਵੇਂ ਤਾਂ ਘੜੇ ਨੂੰ ਇੱਟ ਪਰ ਮਾਰਿਓ ਭਾਵੇਂ ਇੱਟ ਨੂੰ ਘੜੇ ਪਰ ਮਾਰਿਓ, ਆਫਤ ਘੜੇ ਦੀ ਉਹ ਆਉਣੀ ਹੈ। ਇੱਟ ਦਾ ਨੀ ਕੱਖ ਵੀ ਵਿਗੜਨਾ, ਭਾਵੇਂ ਘੜੇ ਨੂੰ ਮਾਰੋ ਇੱਟ ਪਰ, ਉਹ ਵੀ ਠੀਕਰ ਘੜੇ ਦੇ ਹੀ ਹੋਣੇ ਹੈ। ਭਾਵੇਂ ਇੱਟ ਨੂੰ ਘੜੇ ਪਰ ਮਾਰੋ, ਘੜਾ ਗਿਆ ਇੱਟ ਦਾ, ਇਹਨੂੰ ਤੋੜ ਨਾਲੇ ਦੇ ਠੀਕਰ ਹੋਣਗੇ, ਇਹਦਾ ਕੱਖ ਨੀ ਵਿਗੜਨਾ। ਅੱਜ ਕੇ ਆਖੋ ਸਤਨਾਮ, ਜਿਹੜਾ ਇਹਦੇ ਨਾਲ ਵੱਜਿਆ ਬਸ ਠੀਕਰੇ ਹੋਇਆ, ਤੁਹਾਡੇ ਸਾਹਮਣੇ ਹੀ ਹੋਇਆ। ਕਹਿਣ ਦੀਆਂ ਤਾਂ ਗੱਲਾਂ ਕੀ ਹੈ, ਕਈ ਪਾਸੇ ਤੁਸੀਂ ਗੱਲਾਂ ਲੈ ਜਾਂਦੇ ਹੋ, ਠੀਕਰੇ ਵੀ ਇਹੋ ਜਿਹੇ ਹੋਏ ਆ ਵੀ ਚਮਚਿਆਂ ਨਾਲੇ ਚੱਕਣੇ ਪਏ ਹੈ। ਅੱਜ ਕੇ ਆਖੋ ਸਤਨਾਮ, ਠੀਕਰ ਵੀ ਕਿਤੇ ਊ ਹੱਥਾਂ ਨਾਲ ਇਕੱਠੇ ਹੋ ਜਾਂਦੇ ਚੰਗੇ ਤੇ, ਚਮਚਿਆਂ ਦੇ ਨਾਲ ਚੱਕਣੇ ਪਏ ਤੁਹਾਡੇ ਸਾਹਮਣੇ ਤੇ ਤੁਸੀਂ ਕਹਿੰਦੇ ਹੋ ਟੁੱਟਦਾ ਹੈ, ਤੁਹਾਡੇ ਤੇ ਕੀ ਆਫਤ ਆਈ ਹੈ? ਮਸਾ ਇਹਨੂੰ ਨਾ ਤੋੜ ਸਕਿਆ, ਜ਼ਿਕਰੀਆ ਖਾਨ ਬਹਾਦਰ ਔਰੰਗਜ਼ੇਬ ਕਿਸੇ ਤੋਂ ਟੁੱਟਿਆ ਅੱਜ ਤੱਕ? ਇਹ ਟੁੱਟਣ ਵਾਲੀ ਚੀਜ਼ ਨਹੀਂ, ਇਹ ਟੁੱਟਿਆਂ ਨੂੰ ਜੋੜਨ ਵਾਲੀ ਚੀਜ਼ ਹੈ। ਇੱਕ ਹੋਰ ਪੁਆੜਾ ਪਿਆ ਅੰਮ੍ਰਿਤ ਖਾਤਰ, ਬੀਬੀਆਂ ਨੂੰ ਕਹੋ ਜੀ ਮੇਰੇ ਘਰ ਵਾਲਾ ਨਹੀਂ ਮੰਨਦਾ, ਘਰ ਵਾਲੇ ਨੂੰ ਕਹੋ ਜੀ ਮੇਰੀ ਘਰ ਵਾਲੀ ਨਹੀਂ ਮੰਨਦੀ। ਵੇਖੋ ਅੰਮ੍ਰਿਤ ਖਾਤਰ ਕਿਆ ਕਲੇ ਛੇੜੇ, ਮੇਰੇ ਸਿੱਧੇ ਜੇ ਬਚਨ ਨੇ ਉੱਥੇ ਇੰਗਲੈਂਡ ਮੈਨੂੰ ਕਿ ਚੰਗਾ ਭਲਾ ਗੁਰਸਿੱਖ, ਉਹ ਮੈਂ ਕਿਹਾ ਤੂੰ ਦਾੜਾ ਰੱਖਿਆ ਸਭ ਕੁਛ ਤਿਉਹਾਰ ਪਰ ਤਿਆਰ ਹੈ, ਤੂੰ ਅੰਮ੍ਰਿਤ ਕਿਉਂ ਨਹੀਂ ਛਕਦਾ? ਕਹਿੰਦਾ ਜੀ ਮੇਰੇ ਘਰ ਵਾਲੀ ਨਹੀਂ ਮੰਨਦੀ। ਮੈਂ ਕਿਹਾ ਵਾਹ ਉਹ ਸਿੱਖਾ, ਜਿਹੜੀ ਤੇਰੇ ਕਹੇ ਤੇ ਅੰਮ੍ਰਿਤ ਨਹੀਂ ਛਕਦੀ ਮੂਰਖਾ, ਤੂੰ ਅਜੇ ਵੀ ਉਹਨੂੰ ਘਰ ਵਾਲੀ ਕਹਿਣਾ? ਤੇਰੇ ਵਰਗਾ ਮੂਰਖ ਨਹੀਂ ਮੈਂ ਕਿਹਾ ਲੱਭਣਾ ਕੋਈ ਦੁਨੀਆ ਚ, ਉਹ ਤੇਰੇ ਕਹੇ ਤੇ ਕੋਈ ਮਾੜਾ ਕੰਮ ਤਾਂ ਔਖਾ ਕੰਮ ਨਾ ਕਰੇ, ਜਿਹੜੀ ਅੰਮ੍ਰਿਤ ਨਹੀਂ ਛਕਦੀ ਅਜੇ ਨੂੰ ਘਰ ਵਾਲੀ ਬਣਾਈ ਫਿਰਦੇ ਤੂੰ। ਮੈਂ ਕਿਹਾ ਮੈਂ ਘਰ ਵਾਲੀ ਨੀ ਹੋਣੀ, ਉਹਦੇ ਤੂੰ ਭਾਂਡੇ ਹੀ ਮਾਣਦਾ ਹੋਏਗਾ। ਅੱਜ ਖੇ ਕੁਛ ਸਾਧਨਾ ਜਿਹੜੀ ਤੇਰੇ ਕਹਿ ਤੇ ਅੰਮ੍ਰਿਤ ਨੀ ਛਕਦੀ, ਤੈਨੂੰ ਪਰੌਂਠੇ ਖਾਉਂਦੀ ਹੋ, ਉਹਦੇ ਛਿੱਤਰੇ ਫੇਰਦੀ ਹੋਊ ਤੇਰੇ ਤੇ। ਘਰ ਵਾਲੀ ਕਾਹਦੀ ਜਿਹੜੀ ਕਹਿ ਤੇ ਅੰਮ੍ਰਿਤ ਨਾ ਛਕੇ, ਵੇਖੋ ਉਹਨੂੰ ਘਰ ਵਾਲੀ ਮੇਰੀ ਵਾਈਫ ਹੈ, ਪਤਨੀ ਹੈ ਮੇਰੀ। ਦੇਖੋ ਕਿੱਧਰ ਨੂੰ ਸਿੱਖ ਤੁਰੇ ਨੇ। ਇਹ ਬੀਬੀਆਂ ਨੂੰ ਇੱਕ ਵਹਿਮ ਪਿਆ, ਸ਼ਾਹਾਂ ਕੋਲ ਤੁਰੀਆਂ ਫਿਰਦੀਆਂ ਡੇਰਿਆਂ ਚ, ਬਾਬਾ ਜੀ ਮੇਰੇ ਘਰ ਵਾਲਾ ਸ਼ਰਾਬ ਨੀ ਛੱਡਦਾ, ਕਿਰਪਾ ਕਰੋ ਕੁਛ, ਸ਼ਰਾਬ ਨੀ ਛੱਡਦਾ। ਹਾਂ ਬਾਬਾ ਹੁਣ ਕੀਰਤਨ ਛੱਡ ਕੇ ਤੁਹਾਡੇ ਘਰ ਵਾਲੇ ਦੇ ਆਲੇ ਦੁਆਲੇ ਡਾਂਗ ਚੱਕੀ ਫਿਰੇ, ਕੁਛ ਬਾਬੇ ਨੂੰ ਹੋਰ ਕੰਮ ਤੋੜੋ ਕੋਈ। ਦੇਖੋ ਕਿੱਧਰ ਨੂੰ ਕੀ ਗੱਲ, ਕੋਈ ਕਿਰਪਾ ਕਰੋ ਜੀ, ਸ਼ਬਦ ਦਾਓ ਦੀ ਸ਼ਰਾਬ ਛਡਾਓ। ਜੇ ਸ਼ਰਾਬ ਛਡਾਉਣੀ ਹੈ ਤੁਹਾਡੇ ਬਸ ਦੀ ਗੱਲ ਹੈ, ਦੱਸਾਂ ਤੁਹਾਨੂੰ ਤਰੀਕਾ। ਪਹਿਲੀ ਬੇਨਤੀ ਬੀਬੀਓ ਕੰਨ ਖੋਲ ਕੇ ਸੁਣਿਓ, ਪਤੀ ਪਰਮਾਤਮਾ ਰੂਪ ਹੁੰਦਾ, ਉਹਦਾ ਸਤਿਕਾਰ ਕਰੋ, ਬਚਨ ਮੰਨੋ। ਤੁਹਾਨੂੰ ਜਿਉਂਦਾ ਜਾਗਦਾ ਰੱਬ ਤੁਹਾਡਾ ਪਤੀ ਹੈ, ਦਿਖਦਾ ਰੱਬ। ਬਚਨ ਮੰਨੋ, ਸਤਿਕਾਰ ਕਰੋ। ਪਰ ਸਿੱਖਾਂ ਨੂੰ ਇੱਕ ਮਾਰ ਐਸੀ ਪਈ ਹੈ ਵੀ ਸਿੱਖਾਂ ਨੂੰ ਮੋਰਚੇ ਤੇ ਬਿਨਾਂ ਕੱਖ ਵੀ ਨਹੀਂ ਮਿਲਦਾ। ਜਿੰਨੀਆਂ ਗੱਲਾਂ ਮਿਲੀਆਂ ਮੋਰਚਾ ਲਾਉਣਾ ਪਿਆ ਨਾ, ਤੁਹਾਡੇ ਚੋਂ ਵੀ ਗਏ ਹੋਣੇ ਜਿਹਨਾਂ 'ਚ, ਮੈਂ ਤਾਂ ਸਾਰੀਆਂ ਜਿਹੜਾਂ ਕੱਟੀਆਂ। ਬੀਬੀ ਉਹ ਤੁਸੀਂ ਵੀ ਮੋਰਚਾ ਲਾ ਦੇ ਕਰੋ, ਪਤਾ ਕਾਹਦਾ ਲਾਉਣਾ, ਲੜਾਈ ਨਹੀਂ ਕਰਨੀ, ਸ਼ਾਂਤਮਈ। ਜਿਹੜਾ ਸ਼ਰਾਬ ਪੀਣ ਤੇ ਤੁਹਾਡੇ ਕਹੇ ਤੇ ਨਾ ਹਟੇ ਨਾ, ਜਦੋਂ ਬਾਹਰ ਗਿਆ ਵੋ ਹੋਵੇ, ਪਰੌਂਠੇ ਖਾ ਲਏ, ਖੀਰ ਖਾ ਲਈ, ਪ੍ਰਸ਼ਾਦਾ ਛਕ ਲਿਆ, ਰੱਜ ਲਏ, ਜਦ ਉਹਨੇ ਆਉਣਾ ਹੋਵੇ, ਗੋਲ ਗੁੰਡਲੀ ਮਾਰ ਕੇ ਪੈ ਗਈਆਂ, ਮੇਰਾ ਤਾਂ ਸਿਰ ਫੁੱਟਿਆ ਜਾਂਦਾ ਹੈ, ਅਜਿਹੇ ਆਖੋ ਸਾਧਨਾ। ਸਿਰ ਦਾ ਨਾ ਐਕਸਰੇ ਹੋਵੇ, ਨਾ ਇਹਦੀ ਸਕਰੀਨ ਹੋਵੇ, ਤਾਂ ਪਤਾ ਹੀ ਨਹੀਂ ਲੱਗਦਾ ਵੀ ਦੁਖਦਾ ਕਿ ਨਹੀਂ ਦੁਖਦਾ, ਨਾ ਇਹ ਦੁਖਦਾ ਸੁੱਜਦਾ ਹੈ, ਵੇਖ ਲਓ ਤੁਹਾਡੇ ਸਾਹਮਣੇ, ਨਾ ਜਦ ਸਿਰ ਦੁਖੀ ਉਹਨੇ ਲਾਲ ਹੋਣਾ। ਇਹ ਇੱਕ ਐਸੀ ਚੀਜ਼ ਹੈ, ਬਸ ਜਦੋਂ ਬਾਹਰ ਜਾਵੇ ਆਉਂਦੇ ਨੂੰ ਫੇਰ ਛੰਕ ਛਕਾਈ ਕਰ ਲਈ। ਤਿੰਨ ਦਿਨ ਉਹਨੂੰ ਪਤੀਲੀ ਮਾਂਜਣ ਦੋ, ਆਪ ਪ੍ਰਹਾਤ ਚੱਕਣ ਦੋ, ਜੇ ਚੌਥੇ ਦਿਨ ਤੁਹਾਨੂੰ ਹੱਥ ਨਾ ਬੰਨੇ ਵੀ ਭਾਗਵਾਨ ਨੇ ਬਿਮਾਰੀ ਦੱਸ ਕੀ ਹੈ, ਮੇਤੇ ਪਰੌਂਠੇ ਨਹੀਂ ਪੱਕਦੇ, ਮੇਤੇ ਸਾਗ ਨਹੀਂ ਬਣਦਾ, ਸ਼ਾਂਤਮਈ। ਸਾਧਾ ਸੁਧਾ ਤੇ ਨਹੀਂ ਛੱਡਾ ਹੋਣਾ, ਮੇਰੀਆਂ ਗੱਲਾਂ ਨੇ ਸੱਚੀਆਂ, ਤੁਹਾਨੂੰ ਪੁੱਠੀਆਂ ਵੀ ਲੱਗਣਗੀਆਂ। ਇਹ ਸਾਡੇ ਸੰਤਾਂ ਦੇ ਲਾਣੇ ਦਿੱਤਾ, ਖੁਦ ਸਾਡੇ ਨਿਆਣਿਆਂ ਦਾ ਪਤਾ ਨਹੀਂ ਵੀ ਪੀਂਦੇ ਹੋਣ ਕਿ ਨਾ, ਅੱਜ ਖੇ ਕੁਛ ਸਤਨਾਮ। ਆ ਤੁਸੀਂ ਬੈਠੇ ਹੋ ਇੱਥੇ ਅਕਾਲੀ ਅੰਮ੍ਰਿਤਧਾਰੀ, ਤੁਹਾਨੂੰ ਤੁਹਾਡੇ ਨਿਆਣਿਆਂ ਦਾ ਭਰੋਸਾ, ਕਿਹਦੀ ਗਰੰਟੀ ਹੈ ਤੁਹਾਨੂੰ ਘਰ ਵਾਲੇ ਦੀ? ਤੁਹਾਨੂੰ ਸਕੇ ਭਾਈ ਦਾ ਭਰੋਸਾ, ਤੁਹਾਨੂੰ ਆਪਣੇ ਮੁੰਡੇ ਦਾ ਭਰੋਸਾ ਵੀ ਜਰਦਾ ਚੱਪਦਾ ਕਿ ਸ਼ਰਾਬ ਪੀਂਦੇ? ਉਹ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਆਪ ਕਰੋ, ਸ਼ਾਂਤਮਈ ਦੇ ਨਾਲ। ਅਖੇ ਜੀ ਟੁੱਟ ਜੂਗਾ, ਉਹ ਪ੍ਰੇਮੀਓ ਰੱਖ ਨਹੀਂ ਹੋਣਾ, ਮੇਰੀ ਘਰ ਵਾਲੀ ਨਹੀਂ ਮੰਨਦੀ, ਇਹ ਕੋਈ ਬਹਾਨੇ? ਇਹ ਤਾਂ ਨਾ ਛਕਣ ਦੇ ਬਹਾਨੇ ਤੁਹਾਡੇ। ਅੰਮ੍ਰਿਤ ਛਕਣਾ ਛੱਡ ਦਿੱਤਾ, ਪੂਰੇ ਗੁਰੂ ਦੀ ਸ਼ਰਨ ਛੱਡ ਦਿੱਤੀ। ਤੀਸਰੀ ਗੱਲ, ਅਸੀਂ ਆਪਣੇ ਤਖਤ ਛੱਡ ਦਿੱਤੇ, ਤਖਤ। ਅਜੇ ਤਾਂ ਸ਼ੁਕਰ ਹੈ ਚਾਰੇ ਆਏ ਹੈ, ਨਹੀਂ ਤਾਂ ਜਿਹੜੇ ਪਿੰਡ ਦੀਵਾਨ ਲਾਈਦੇ ਹੈ, 15-20 ਸਭ ਤੇ ਮੂਹਰੇ ਉਹ ਬੈਠੇ ਹੋਣੇ ਆ ਜਿਹਨਾਂ ਦੀ ਤਾਜ਼ਾ ਕੱਦੂ ਹਜਾਮਤ ਕਰੀ ਵੀ ਹੋਵੇ। ਐਨ ਘਰੋਟੜਿਆ ਵਰਗੇ ਸਿਰ ਜਿਹਨਾਂ ਦੇ, ਉਹਨੂੰ ਮੂਹਰੇ ਬਿਠਾਲਣਗੇ ਪਿੰਡ ਵਾਲੇ ਵੀ ਬਾਬੇ ਨੂੰ ਪਤਾ ਲੱਗ ਜਾਵੇ ਕਿਰਪਾ ਹੋਈ ਵੀ ਹੈ, ਕਿਤੇ ਸੰਤ ਨੂੰ ਸ਼ੰਕਾ ਨਾ ਪੈ ਜਾਵੇ ਵੀ ਇੱਥੇ ਘਰੋਟਣੇ ਨਹੀਂ ਜੰਮਦੇ, ਜੰਮਦੇ ਆਉਣੇ। ਬਸ 2-2.5 ਸਾਲ ਦੇ ਨਿਆਣਿਆਂ ਦੇ ਸਿਰ ਮੁੰਨ ਤੇ, 3-3 ਸਾਲ ਦੇ ਦੀਆਂ ਕੱਦੂ ਹਜਾਮਤਾਂ ਕਰਾਤੀਆਂ। ਫਿਰ ਇਹ ਬੀਬੀਆਂ ਆਪਣੇ ਆਪ ਨੂੰ ਸਿੱਖਣੀਆਂ ਕਹਿਣੀਆਂ, ਅਸੀਂ ਸਿੱਖਣੀਆਂ, ਅਸੀਂ ਗੁਰਦੁਆਰੇ ਜਾਣੀ, ਅਸੀਂ ਲੰਗਰ ਦੀ ਸੇਵਾ ਕਰਦੀਆਂ। ਔਰ ਨਿਆਣੇ ਮੁੰਨ ਮੁੰਨ ਕੇ ਐਨ ਬਣਾਏ ਪਏ ਆ ਸਾਫ ਸਿਰ, ਫੇ ਮੁੰਨ ਮੁੰਨ ਕੇ ਨਿਆਣੇ ਫਿਰਦੀਆਂ ਸੰਤਾਂ ਕੋਲ, ਮੇਰੇ ਕੋਲ ਬਹੁਤ ਆਉਣੀਆਂ। ਬਾਬਾ ਜੀ ਮੇਰਾ ਨਿਆਣਾ ਢਿੱਲਾ ਰਹਿੰਦਾ, ਇਹਦੇ ਸਿਰ ਪਰ ਹੱਥ ਰੱਖੋ। ਜਦ ਬਾਬਾ ਉਧਰ ਨੂੰ ਦੇਖਦਾ ਉੱਤੇ ਸਿਰੇ ਨਹੀਂ ਲੱਭਦਾ, ਹੱਥ ਪਤਾ ਨਹੀਂ ਉਹਦੇ ਢੂਹੇ ਪਰ ਫੇਰ ਦੇਵੇ, ਸਿਰ ਬਣਾਇਆ ਬੈ ਟਿੰਡ ਵਰਗਾ। ਜਿਹੜਾ ਕੋਈ ਬਾਬਾ ਰੋਡੇ ਦੇ ਸਿਰ ਪਰ ਸਿੱਖ ਦਾ ਹੋਵੇ ਬੱਚਾ ਤੇ ਹੋਵੇ ਰੋਡਾ, ਜਿਹੜਾ ਉੱਥੇ ਹੱਥ ਫੇਰੂਗਾ ਫਿਰ ਉਹ ਵੱਢੀਏ ਹੱਥ ਦਲਾਲ ਕੇ ਮੁਸ਼ਬੀਏ ਕਰੇ। ਜਿਹਦਾ ਧਰਮ ਅਲਾਊਡ ਕਰਦਾ ਵੀ ਤੂੰ ਮਨਾ ਸਕਦਾ, ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈ, ਕੋਈ ਇਤਰਾਜ ਨਹੀਂ। ਸਾਡਾ ਧਰਮ ਨਹੀਂ ਕਹਿ ਰਿਹਾ ਕਿ ਕੇਸ ਮਨਾਓ, ਤੇ ਬਾਬੇ ਹੱਥ ਪੜੋਸ ਰਹੇ ਨੇ ਉੱਪਰ। ਬਾਬੇ ਨੇ ਕੇਸਾਂ ਤੇ ਕੀ ਲੈਣਾ, ਉਹਨੂੰ ਤਾਂ 100 ਦਾ ਨੋਟ ਚਾਹੀਦਾ ਹੈ, ਅਜਖਿਆ ਕੋ ਸਦਨਾ, ਉਹਨੂੰ ਤਾਂ ਬਰਫੀ ਦਾ ਡੱਬਾ ਬੀਬੀ ਦਾ ਚਾਹੀਦਾ, ਗੱਲ ਠੀਕ ਹੈ, ਟੈਰੀ ਕਾਰਡ ਦਾ ਚੋਲਾ ਚਾਹੀਦਾ। ਉਹ ਅਸੀਂ ਟੁੱਟ ਗਏ ਆਪਣੇ ਸਥਾਨਾਂ ਤੋਂ, ਨਾ ਪੂਰੇ ਗੁਰੂ ਦੀ ਸ਼ਰਨ ਰਹੀ, ਨਾ ਅੰਮ੍ਰਿਤ ਧਾਰੀ ਬਣੇ, ਨਾ ਅੰਮ੍ਰਿਤ ਸਰ ਨਾਲ ਜੁੜੇ। ਜਿਹੜੇ ਅੰਦਰ ਹੈਡ ਪੁਜਾਰੀ ਹੁੰਦੇ ਆ, ਤੁਸੀਂ ਤਾਂ ਗੁਰਦੁਆਰਿਆਂ ਜਾ ਕੇ ਕੰਮ ਸੋਚਦੇ ਵੀ ਨਹੀਂ ਕਦੇ ਵੀ ਇੱਥੋਂ ਕੁਝ ਖੱਟੀਏ। ਤੁਸੀਂ ਤਾਂ ਤਿੰਨ ਚੀਜ਼ਾਂ ਦੇਖਣੀਆਂ ਗੁਰਦੁਆਰੇ ਜਾ ਕੇ, ਤਿੰਨ। ਇੱਕ ਤਾਂ ਕਹਿਣਗੇ ਬੱਲਾ ਬੱਲਾ ਕਿੱਡਾ ਬੜਾ ਗੁਰਦੁਆਰਾ, ਬਹੁਤ ਬੜਾ ਗੁਰਦੁਆਰਾ। ਲੈ ਗੁਰਦੁਆਰੇ ਵੀ ਛੋਟੇ ਬੜੇ ਤਹਿਸੀਲਦਾਰ ਹੁੰਦੇ, ਇੱਟਾਂ ਗੁਰਦੁਆਰੇ ਨਹੀਂ ਹੁੰਦਾ। ਆ ਵਿੱਚ ਜਿੱਥੇ ਬਾਪ ਬੈਠਾ ਉਹ ਗੁਰਦੁਆਰਾ ਹੁੰਦਾ, ਚਾਹੇ 2 ਖਣਾਂ ਦਾ ਹੋਵੇ ਚਾਹੇ 50 ਦਾ ਹੋਵੇ। ਪਹਿਲਾਂ ਤਾਂ ਦੇਖਣਗੇ ਗੁਰਦੁਆਰਾ ਕਿੱਡਾ ਵੱਡਾ, ਫਿਰ ਕਹਿੰਦੇ ਸਰੋਵਰ ਵੀ ਹੈਗਾ। ਤੀ ਚੀਜ਼ ਪਤਾ ਕੀ ਦੇਖਦੇ ਹੋ, ਕਹਿੰਦੇ ਲੰਗਰ ਚ ਖੀਰ ਵੀ ਹੈਗੀ। ਅੱਜ ਕੇ ਆਖੋ ਸਤਨਾਮ, ਹੋ ਗਿਆ ਗੁਰਦੁਆਰਾ, ਦੇਖ ਹੋ ਗਈ ਜਾਤਰ ਤੁਹਾਡੀ। ਬਸ ਇਹ ਪੱਥਰ ਦੇਖ ਲੇ, ਇਹ ਪਾਣੀ ਦੇਖ ਲਿਆ, ਇਹ ਲੰਗਰ ਦੀ ਦਾਲ ਸਬਜ਼ੀ ਦੇਖ ਲਈ, ਬਸ ਗੁਰਦੁਆਰੇ ਜਾਇਆ। ਇਹਨਾਂ ਤਿੰਨਾਂ ਚੀਜ਼ਾਂ ਦਾ ਸਿੱਖ ਨਾਲ ਸੰਬੰਧ ਹੀ ਨਹੀਂ ਗੁਰਦੁਆਰੇ ਵਿੱਚ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਵ ਸੀ, ਗੁਰੂ ਦੁਆਰੇ ਜਾਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਖੱਛਾ ਹੋਏ ਸੀ। ਇਹ ਤਾਂ ਮੈਲ ਦੇ ਭਰੇ ਭਾਂਡੇ ਸਰੀਰ ਨੂੰ ਉੱਥੇ ਜਾ ਕੇ ਧੋਣਾ ਸੀ। ਤੂੰ ਵੇਖਦਾ ਉੱਥੇ ਸੰਖ ਮਰ ਮਰ ਜਾ ਕੇ, ਤੂੰ ਵੇਖਦਾ ਸਰੋਵਰ ਕਿੱਡੇ ਕਿੱਡੇ ਕੇ। ਉੱਥੇ ਤਾਂ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਲੈਣਾ ਸੀ, ਤੈਂ ਤੂੰ ਤੇ ਬਾਹਰ ਮੁਖੀ ਗਿਆਨ ਲੈਣਾ। ਸੰਖ ਮਰਮਰ ਤਾਂ ਮਲੇਰਕੋਟਲੇ ਲੁਧਿਆਣੇ ਬਥੇਰਾ ਲੱਗਿਆ ਹੋਇਆ ਹੈ, ਅੱਜ ਕੇ ਆਖੋ ਸਤਨਾਮ। ਇਹਨਾਂ ਗੱਲਾਂ ਨਾਲ ਨਾ ਗੁਰਦੁਆਰੇ ਜੁੜਿਆ ਜਾ ਕਰ ਜਾ ਕੇ। ਤਾਂ ਗੁਰਸਿੱਖ ਪਿਆਰਿਓ, ਗੋਹਜ ਪੋਥੀ ਉਸ ਗ੍ਰੰਥ ਦਾ ਨਾਂ ਹੈ, ਭਾਈ ਹਰ ਸਿੰਘ ਜੀ ਨੇ ਲਿਖੀ ਹੈ। ਉਹ ਕਿਹਦੇ ਕੋਲ ਹੁੰਦੀ ਹੈ, ਜਿਹੜਾ ਸੱਚਖੰਡ ਸਾਹਿਬ ਦਾ ਜਥੇਦਾਰ ਹੋਵੇ। ਤੁਹਾਡੀ ਸੰਗਤ ਦੀ ਗੁਰੂ ਦੀ ਕਿਰਪਾ ਹੋਈ ਤੇ ਦਾਸ ਨੂੰ 41 ਵਾਰ ਸੱਚਖੰਡ ਸਾਹਿਬ ਦੇ ਦਰਸ਼ਨ ਹੋਏ, 41 ਵਾਰ ਹਜ਼ੂਰ ਸਾਹਿਬ ਜਾਣ ਦਾ ਸਮਾਂ ਮਿਲਿਆ, ਸਨ 60 ਤੋਂ ਲੈ ਕੇ ਹੁਣ ਤੱਕ। ਜਦ ਅਸੀਂ 10ਵੀਂ ਵਾਰ ਗਏ ਤਾਂ ਉਦੋਂ ਸਿੰਘ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਮੋਨੀ ਉਹਦੇ ਹੈੱਡ ਗ੍ਰੰਥੀ ਸੀ। 10ਵੀਂ ਵਾਰ ਜਾਣ ਦੀ ਖੁਸ਼ੀ ਵਿੱਚ ਉਹਨਾਂ ਨੇ ਸਾਨੂੰ ਉਸ ਗ੍ਰੰਥ ਦੇ ਦਰਸ਼ਨ ਕਰਾਏ। ਉਹ ਚੇਲੇ ਸੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੇ, ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜਿਹੜੇ ਇਹਨਾਂ ਤੋਂ ਪਹਿਲਾਂ ਜਥੇਦਾਰ ਸੀ। ਇਹ ਉਹਨਾਂ ਦੇ ਦਰਸ਼ਨ ਕਰਾਏ ਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ। ਆਮ ਉਹ ਦਰਸ਼ਨ ਕਰਾਉਂਦੇ ਨਹੀਂ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਸਾਰਾ ਗ੍ਰੰਥ ਪੜ੍ਹਿਆ ਸੀ, ਉਹਨਾਂ ਨੂੰ ਦਰਸ਼ਨ ਕਰਾਏ ਸੀ। ਜੇ ਕਿਸੇ ਨੂੰ ਸ਼ੱਕ ਹੋਵੇ, ਜਿਹੜੇ ਮਨ ਮਤੀਏ ਫਿਰਦੇ ਨੇ, ਦੇ ਤਾਰੀ ਗੁਰੂ ਚੋਲੇ ਪਾਈ ਮੇਰੇ ਵਰਗੇ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਨਹੀਂ ਦਿੱਤੀ, ਉਹ ਜਾ ਕੇ ਸੱਚਖੰਡ ਪੁੱਛ ਲੋ, ਜਿਹੜੇ ਬਾਪਾਂ ਦੇ ਸਾਹਮਣੇ ਦਿੱਤੀ ਆ ਉੱਥੇ ਰਹਿੰਦੇ ਆ ਹੁਣ ਵੀ। ਅੱਜ ਕੇ ਆਖੋ ਸਤਨਾਮ, ਤਹਿਸੀਲਦਾਰ ਦੇ ਸਾਹਮਣੇ ਲੰਬੜਦਾਰ ਕਹੂਗਾ ਜੇ ਕੇਸ ਹੋ ਜਾਵੇ, ਉਹ ਲੰਬੜਦਾਰ ਤੋਂ ਪੁੱਛਿਆ ਜਾਊਗਾ ਤੂੰ ਥਾ ਉੱਥੇ ਗਵਾਹੀ ਭਰੀ ਹੈ ਕਿ ਨਹੀਂ, ਉੱਥੇ ਬੈਠੇ ਜਾ ਕੇ ਪੁੱਛ ਲੋ। सचखंड जाके पता करो जिन्हों शंका है। उस पोथी विच दास ने ए दो दोहरे खुद पढ़े ने, आग्या पही अकाल की तवै चलायो पंथ, सब सिखन को हुक्म है गुरु मान्यो ग्रंथ। दूसरा, गुरु ग्रंथ जी मान्यो प्रगट गुरा की ते, जो प्रभ को मिलेओ चहे थे मिलवो ना पढ़या करो। पाठ है मिलेओ चहे, मिलवो पाठ कोई नहीं, पर पाठां दी तां गल छड्डे दा हुण, ये तां तुहाड़े कोल करनी होनी चाहीदी, क्योंकि अन्नी नूं बोलाकड़ी सी जांदा है अज खे आखो सतनाम, ओनू दिखदा नहीं, ओनू सुनदा नहीं, चीकां दोए मारदे हैं। मेरे वर्गे चीकां मारी जाने, तुसी गुरु दे शब्द तों बोले हो, तुहानूं सुनदा नहीं, मैं अन्ना है, मैं पढ़े नहीं है, अज खे आखो सतनाम, मैं भी किसे दीआं टेपां याद करियां वी हैं, और तुसी भी वो टेपां ते खुश है, छैणे बजी जाण, छुणकुणु खड़की जाण, बस दवान लग गया। तो गुरसिख प्यारे हो, हुण उहनां गल्लां दा, हुण इत्थे इक पौड़ी पढ़दे आपां, तू ठाकर तू पैरदास पढ़ देना, 99% ग्रंथी गलत पढ़ते हैं, होर तो गल छड़ दे, 99% संत गलत पढ़ते हैं, संत वो अरदास दी पौड़ी शुद्ध नहीं है साढ़े, बाकी की शुद्ध होगा बे। तू ठाकर तुम पै अरदास, जियो पिंड सब तेरी रास, तुम मात पिता हम बारक तेरे, तुमरी कृपा महसूख कनेरे, कोई न जाने तुमरा अंत, ऊंचे ते ऊंचा भगवंत, सगल समगरी तुमरे सूत्र धारी, तुम ते होए सो आज्ञाकारी, तुमरी गतमी तुम्ही जानी, नानक दास दा कुर्बानी। कोई चौल परखण वाला थोड़े च बैठा होवे ना, चौल बनाउने ना कड़ाहा, परखण वाला इको हुंदा है, खाली आपां ने सारे ने कर जाना है, अज खे आखो सतनाम, खुरचने नूं लग्या भी नहीं छड़ना खाण वाले ने, तां पर जिन्हें बनाए हैं परख तां इक नहीं कीती है ना। सुनियो इस पौड़ी नूं, इस पौड़ी विच पंजवें पातशाह ने 19 बार तत्ता शब्द वरते, घर जाके गिणियो, 19 तत्ते आउणगे इस पौड़ी विच, 19 सारे गुरु ग्रंथ साहिब विच एक पौड़ी च एक अखर इनी बार किते भी नहीं आया 1430 सफे विच, 19 बार तत्ता शब्द इस पौड़ी विच वरते। पर सिख कहिंदे सतगुरां ते तत्ते ज्यादे लागे, थोड़े जे ससे लाओ, अज के आखो सतनाम, इह कहिंदे तत्ते भुल के लागे उते 3-4 ससे अड़ाओ विच, ऊंचे से कहणगे, ऊंचे से ऊंचा भगवंत, तत्ता कढे दत्ता महाराज। जिसकी अरदास की पौड़ी शुद्ध नहीं, वह तारूगा सिखी नू, वह की गुरबाणी सुनाऊगा तुहानू, एक 4 पदां की पौड़ी शुद्ध नहीं साडी गुरसिख प्यारे, नहीं एदी लोड भी नहीं हैगी, क्योंकि इको भौ आटे दाने दा है, अज के आखो सतनाम, जिन्हें जपजी साहब की सुखमी बनाई है 300 नू भी खंड पाठ दा मिल जाने, जिन्हें सारी जिंदगी अखां खराब कर लिया संथा लेके, ਉਹਨੂੰ ਕਿਹੜਾ ਤੁਸੀਂ 300-350 ਦੇਣੇ, ਅੱਜ ਖੇ ਆਖੋ ਸਤਨਾਮ, ਉਹਨੂੰ ਕਹਿਣਗੇ ਸਗੋਂ ਪਾਠ ਹੌਲੀ ਕਰਦਾ ਹੈ, ਇਹ ਪਾਠ ਰਸਦਾਇਕ ਨਹੀਂ ਕਰਦਾ, ਕਿਉਂਕਿ ਗੜਬਾ ਚਾਂਦੀ ਦਾ ਨਹੀਂ ਨਾ ਵਿੱਚ ਲਾਉਂਦਾ, ਜਿਹੜਾ ਹੋਊਗਾ ਡੁਪਲੀਕੇਟ ਉਹ ਤਾਂ ਪਾਠ ਕਰਦਾ ਕਰਦਾ ਵਿੱਚੇ ਨਾਗਣ, ਵਿੱਚੇ ਸਦੀਕ, ਵਿੱਚੇ ਗੁਰਦਾਸ ਮਾਨ, ਉਹਨੇ 36 ਰਾਗ ਵਿੱਚ ਠੋਕ ਦੇਣੇ ਹੈ, ਪਿੱਪਲਾ ਹੇਠ ਬੈਠੇ ਕਹਿਣਗੇ ਆਹ ਐਸਾ ਪਾਠੀ ਬਈ, ਬੜਾ ਪਾਠ ਸੋਹਣਾ, ਉਹ ਸੁਣਨ ਵਾਲਿਆ ਤੇਰੇ ਤਾਂ ਬਾਪ ਨੂੰ ਨੀ ਪਤਾ ਵੀ ਪਾਠ ਕਿਹੜਾ ਸੋਹਣਾ ਹੁੰਦਾ ਹੈਗਾ, ਅੱਜ ਕਿ ਨਹੀਂ ਆਖੋ ਸਤਨਾਮ ਸ੍ਰੀ, ਤੈਨੂੰ ਸੋਹਣੇ ਮਾੜੇ ਦਾ ਕੀ ਪਤਾ, ਤੂੰ ਤਾਂ ਲਾਂਢਾ ਵੇਖਣੀ ਹੈ, ਕੋਈ ਚੰਡਿਆ ਬੈਠਾ ਹੋਵੇ ਪਾਠੀ, ਉਹਨੂੰ ਪਤਾ ਪਾਠ ਕਿਹੜਾ ਸੋਹਣਾ ਹੁੰਦਾ, ਉਹ ਦੇਖੂਗਾ ਵੀ ਕਿੰਨੇ ਅੱਖਰ ਖਾ ਗਿਆ, ਕਿੰਨੇ ਕੁ ਕੋਲੋਂ ਹੀ ਪਸਾ ਗਿਆ, ਅੱਜ ਕਿ ਆਖੋ ਸਤਨਾਮ, ਤੁਹਾਨੂੰ ਕੀ ਪਤਾ ਪਾਠਾਂ ਪੁੱਠਾਂ ਦਾ, ਤੁਸੀਂ ਤਾਂ ਲਾਂਢਾ ਵੇਖਣੀ ਹੈ ਜਾਂ ਪੂਜਾ ਵੇਖਣੀ ਹੈ ਕਿ ਕਿੰਨਾ ਲੈਂਦਾ। ਤਾਂ ਗੁਰਸਿੱਖ ਪਿਆਰਿਓ, ਉਸ ਪੋਠੀ ਵਿੱਚ ਪਾਠ ਹੈ, ਜੋ ਪ੍ਰਭ ਕੋ ਮਿਲਿਓ ਚਹਿ, ਮਿਲਬੋ ਨੀ ਖੋਜ ਸਭ, ਇਹ ਦੋ ਨੇ ਉਹਦੇ ਵਿੱਚ, ਰਾਜ ਕਰੇਗਾ ਖਾਲਸੇ ਦਾ ਦੋਹਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰੰਥ ਵਿੱਚ ਹੈ, ਬਹੁਤ ਬਾਣੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਨਹੀਂ ਗਈ, ਇਹ ਤੋਂ ਵੱਧ ਬਾਣੀ ਬਾਹਰ ਹੈ ਸਾਡੇ ਕੋਲ। ਜਿਹੜਾ ਦੋਹਰਾ ਚੌਥਾ ਪੜ੍ਹਨਾ ਪੰਜਵਾਂ ਛੇਵਾਂ ਨਾਲ ਪੜ੍ਹਿਆ ਕਰੋ, ਤੁਹਾਨੂੰ ਬੇਨਤੀ ਹੈ। ਆ ਗਿਆ ਭਈ ਅਕਾਲ ਕੀ ਪੜ੍ਹੋ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪੜ੍ਹੋ, ਉਸ ਤੇ ਬਾਅਦ ਪੜ੍ਹੋ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਚੌਥਾ ਦੌਰਾ ਪੜ੍ਹਨੇ ਜੋ ਆਦ ਤੋਂ ਅੰਤ ਤੱਕ ਪੜ੍ਹਦੇ ਆਏ ਪਰ ਹੁਣ ਅਸੀਂ ਛੱਡ ਦਿੱਤਾ, ਹੁਣ ਉਹ ਦੋਹਰਾ ਪੜ੍ਹਦੇ ਹੀ ਨਹੀਂ ਛੱਡਦਾ। ਰਾਜ ਕਰੇਗਾ ਖਾਲਸਾ, ਕਹਿੰਦੇ ਦੋ ਵਾਰ ਪੜ੍ਹ ਲਓ ਛੇਤੀ ਰਾਜ ਹੋ ਜਾਊਗਾ, ਰਾਜ ਕਰੇਗਾ ਕੋ ਸਾਧਨਾ, ਉਹਨੂੰ ਇੱਕ ਵਾਰ ਤੇ ਦੋ ਵਾਰ ਪੜ੍ਹਨ ਲੱਗ ਗਏ, ਕਹਿੰਦੇ ਛੇਤੀ ਡਾਂਗ ਖੜਕੂਗੀ, ਮਜਾਦਾ ਤੋੜਤੀ ਅਸੀਂ ਗੁਰਸਿੱਖ ਪਿਆਰਿਓ। ਜਿਹੜੇ ਤੁਹਾਨੂੰ ਪੁੱਛਣ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਲਿਖੇ, ਉਹਦਾ ਉੱਤਰ ਹੈ ਦੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਕੋਈ ਨਹੀਂ ਲਿਖੀ ਗਈ। ਨੰਬਰ ਦੋ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਹੋ ਗਈ ਹੈ, ਦਮਦਮਾ ਸਾਹਿਬ ਸੰਪੂਰਨ ਕਰ ਦਿੱਤੀ, ਇਹ ਦੋਹਰੇ ਉਚਾਰੇ ਹੈ ਹਜ਼ੂਰ ਸਾਹਿਬ। ਜਿਹੜੀ ਬੀੜ ਇੱਥੇ ਸੰਪੂਰਨ ਹੋ ਗਈ, ਫਿਰ ਸੰਪੂਰਨਤਾ ਤੋੜ ਕੇ ਵਿੱਚ ਪਾਉਣੀ ਸੀ ਬਾਣੀ, ਉਹ ਬਾਣੀ ਉਚਾਰੀ ਉਹ ਬਾਅਦ ਵਿੱਚ ਹੈ, ਬੀੜ ਸੰਪੂਰਨ ਪਹਿਲਾਂ ਹੋ ਚੁੱਕੀ ਹੈ। ਜਿਹੜਾ ਤੁਹਾਨੂੰ ਪੁੱਛੇ ਲਿਖੇ ਹੋਏ ਕਿੱਥੇ ਨੇ, ਉਹ ਸੱਚਖੰਡ ਜਾ ਕੇ ਅੱਜ ਪੁੱਛ ਸਕਦੇ ਹੋ ਵੀ ਲਿਖੇ ਹੋਏ ਹੈ ਕਿ ਨਹੀਂ। ਅੱਜ ਵੀ ਪਏ ਹੈ ਸਾਡੇ ਕੋਲ ਲਿਖਤੀ ਸਰੂਪ, ਪਰ ਇੱਥੇ ਪਤਾ ਨਹੀਂ ਕੀ ਗੱਲਾਂ ਇੱਥੇ ਹੋਣੀਆਂ। ਅਖੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਨਹੀਂ ਦਿੱਤੀ, ਉਹਦੇ ਜਿਹੜਾ ਤਾਬੇ ਗ੍ਰੰਥੀ ਬੈਠਾ ਤਾ ਉਹਨੂੰ ਦਿੱਤੀ ਹੈ। ਵੇਖੋ ਜੜਾਂ ਵੱਢਣ ਵਾਲੇ ਸਿੱਖਾਂ ਦੇ, ਉਹ ਨਹੀਂ ਵੱਢਦੇ। ਭਈਆਂ ਦੀ ਕਿਆ ਸ਼ਕਤੀ ਹੈ, ਤੁਹਾਡੀ ਕਣਕ ਵੱਢੇ ਤੁਸੀਂ ਲਿਆ ਕੇ ਵਢਾਉਂਦੇ ਹੋ, ਅੱਜ ਖੇ ਆਖੋ ਸਤਨਾਮ। ਕੰਬਾਈਨ ਵਾਲੇ ਦੀ ਕੀ ਸ਼ਕਤੀ ਹੈ, ਥੋੜਾ ਖੇਤ ਵੱਢ ਜਾਵੇ, ਪਰ ਤੁਸੀਂ ਪੈਸੇ ਦੇ ਕੇ ਲਿਆਓਗੇ ਤੇ ਤਾਂ ਵੱਢੂ ਨਾ। ਤੁਸੀਂ ਲਿਆਉਣ ਵਾਲੇ ਜੜਾਂ ਵਢਾ ਰਹੇ ਹੋ ਸਿੱਖੀ ਦੀਆਂ। ਹੁਣ ਐ ਦੱਸੇ ਉਹਨੂੰ, ਐ ਪੁੱਛਿਓ ਜਿਹੜਾ ਐ ਕਵੇ ਵੀ ਜਿਹੜਾ ਤਾਬੇ ਬੈਠਾ ਸੀ ਗ੍ਰੰਥੀ ਉਹਨੂੰ ਗੱਦੀ ਮਿਲੀ ਹੈ, ਜਦ ਉਹਦੀ ਕੁੜੀ ਦੀਆਂ ਹੋਣਗੀਆਂ ਲਾਵਾਂ, ਫੇਰੂਗੇ ਆਲੇ ਦੁਆਲੇ ਗ੍ਰੰਥੀ ਗੱਭੇ ਬੈਠੂਗਾ, ਪ੍ਰਾਹੁਣੇ ਨੂੰ ਕਹਿੰਦੇ ਜਾ ਇਹਦਾ ਤਾਂ ਲਾਵਾਂ ਗ੍ਰੰਥੀ ਨਾਲੇ ਹੋਈਆਂ, ਅੱਜ ਖੇ ਅਕੋ ਸਤਨਾ ਤੈਨੂੰ ਛੁੱਟੀ ਜਾਂ ਨਰ ਜਾ, ਇੱਥੇ ਤੇ ਐਵੀਂ ਸਿਹਰੇ ਬੰਨੇ ਫਿਰਦੇ। ਕੁੜੀ ਦੀਆਂ ਲਾਵਾਂ ਤੇ ਗ੍ਰੰਥੀ ਨਾਲ ਹੋ ਗਈਆਂ, ਉਹ ਗੱਭੇ ਬੈਠਾ ਤਾ, ਉਹ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ, ਗ੍ਰੰਥੀ ਦਾ ਕੀ ਮਤਲਬ ਉੱਥੇ, ਉਹ ਤਾਂ ਸੇਵਾਦਾਰ ਚੌਰਦਾਰ ਬੈਠਾ ਹੁੰਦਾ, ਲਾਮਾ ਕਿਤੇ ਗ੍ਰੰਥੀ ਨਾ ਹੋ ਜਾਣਗੀਆਂ, ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਣਗੀਆਂ, ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਹੋਣਗੀਆਂ, ਲਾਮਾ ਉਸੇ ਨਾਲ ਹੋਣਗੀਆਂ ਜਿਹਦਾ ਪੱਲਾ ਫੜਿਆ ਹੋਇਆ। ਅਸੀਂ ਗ੍ਰੰਥੀ ਨਾਲ ਨਹੀਂ ਜੁੜਾਂਗੇ, ਅਸੀਂ ਉਹਦੇ ਨਾਲੇ ਜੁੜੋਂਗੇ ਜਿਹਦਾ ਪੱਲਾ ਸਾਨੂੰ ਫੜਾਇਆ ਹੈ। ਗ੍ਰੰਥੀ ਚਾਹੇ ਛੇ ਬੈਠੇ ਰਹਿਣ, ਰਾਗੀ ਚਾਹੇ ਅੱਠ ਬੈਠੇ ਰਹੇ, ਉਹਨਾਂ ਦੇ ਉੱਪਰ ਨੂੰ ਘੁਮਾ ਦਿਓ ਕੁੜੀ ਨੂੰ, ਉਹਨਾਂ ਨੂੰ ਕੀ ਮਤਲਬ ਹੈ ਉਹਦਾ। ਗ੍ਰੰਥੀ ਬੈਠਾ ਸੀ, ਪੰਜ ਸਿੰਘ ਤਾਬੇ ਖੜੇ ਸੀ, ਪਰ ਅਸੀਂ ਲੜ ਉਹਦੇ ਲੱਗੇ ਜਿਹਦਾ ਪੱਲਾ ਸਾਨੂੰ ਫੜਾਇਆ। ਉਹ ਪੱਲਾ ਗ੍ਰੰਥੀ ਦਾ ਨਹੀਂ ਫੜਾਇਆ, ਪੱਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਫੜਾਇਆ। ਇੱਕ ਹੁਣ ਤੁਹਾਨੂੰ ਬੇਨਤੀ ਹੈ ਵੀ ਮੰਨਣਾ, ਮੰਨਣਾ ਤਾਂ ਅਸੀਂ ਕਹੀ ਜਾਂਦੇ ਹਾਂ, ਗੁਰੂ ਮਾਨਿਓ ਗ੍ਰੰਥ ਕਹੀ ਜਾਂਦੇ ਨਾ ਸਾਰੇ, ਰੌਲਾ ਹੀ ਪਾਈ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਗੁਰੂ ਗ੍ਰੰਥ ਐ ਨਹੀਂ ਮੰਨਿਆ ਜਾਣਾ। ਮੰਨਣ ਦਾ ਤਰੀਕਾ ਸੁਣ ਲਓ, ਮਹਾਰਾਜ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਕਿਵੇਂ ਮੰਨਣਾ ਹੈ, ਜਦ ਤੂੰ ਮੱਥਾ ਟੇਕਣ ਆਵੇਂ ਤੈਨੂੰ ਮੰਜੀ ਸਾਹਿਬ ਨਾ ਦਿਖੇ, ਰੁਮਾਲੇ ਨਾ ਦਿਖਣ, ਗ੍ਰੰਥੀ ਨਾ ਦਿਖੇ, ਤੈਨੂੰ ਬੀੜ ਨਾ ਦਿਖੇ, ਤੈਨੂੰ ਦਸੇ ਪਾਤਸ਼ਾਹ ਬੈਠੇ ਦੇਖਣ ਪ੍ਰਗਟ, ਹੋਰ ਤੈਨੂੰ ਇੱਥੇ ਕੁਝ ਵੀ ਨਾ ਦੇਖੇ। ਗੁਰਾਂ, ਜੇ ਇੱਕ ਗੁਰਾ ਪਾਠ ਹੁੰਦਾ ਤਾਂ ਇੱਕ ਵਚਨ, ਪ੍ਰਗਟ ਗੁਰਾਂ, ਦਸਾਂ ਗੁਰੂਆਂ ਦਾ ਸਰੂਪ ਤੈਨੂੰ ਦਿਖੇ ਇੱਥੇ, ਏਦਾਂ ਮੰਨਣਾ। ਦੇਗਾਂ ਲਿਆ ਕੇ ਨਹੀਂ, ਮੱਥੇ ਟੇਕ ਕੇ ਨਹੀਂ, ਤੇ ਤੁਸੀਂ ਕਿਵੇਂ ਮੰਨਦੇ ਹੋ ਹੁਣ, ਤੁਹਾਨੂੰ ਪਤਾ, ਪਤਾ ਤਾਂ ਹੈਗਾ, ਚਲੋ ਸੁਣ ਲਓ ਜੇ ਨਹੀਂ ਪਤਾ। ਦੀਵਾਲੀ ਆਊਗੀ, ਬੁੜੀ ਨੇ ਦੀਵੇ ਕਰ ਲੈਣੇ ਆ ਤਿਆਰ, ਬੱਤੀਆਂ ਵੱਟ ਲੈਣੀ ਹੈ, ਕੁੱਜੇ ਚ ਪਾ ਲੈਣੇ ਖੇਲਾਂ ਖੇਲ ਖਰੋਟ। ਸਾਰਿਆਂ ਤੋਂ ਪਹਿਲਾਂ ਦੀਵਾ ਕਿੱਥੇ ਜਾਂਦਾ ਹੁੰਦਾ, ਉਹ ਜਾ ਮੁੰਡਿਆ ਆ ਇੱਕ ਦੀਵਾ ਲੈ ਜਾ, ਬੁੜੀ ਖਰੋਟ ਦਊਗੀ ਸਭ ਤੇ ਛੋਟਾ, ਜਲੇਬੀ ਦਊਗੀ ਟੁੱਟੀ ਹੋਈ, ਖੇਲ ਦਊਗੀ ਜਿਹੜਾ ਅੱਧਾ ਕੁ ਹੋਵੇ, ਲੱਪ ਪਾ ਕੇ ਖਿੱਲਾਂ ਦੀ ਜਾਂ ਪਹਿਲਾਂ ਆਪਣੇ ਬਾਪੂ ਦੀ ਦੀਵਾਲੀ ਮਨਾ ਕੇ ਆ, ਉੱਥੇ ਦੀਵਾ ਮਚਾ ਕੇ ਆ, ਉਹਨੂੰ ਖੇਲ ਵੀ ਖੜਾਇਆ, ਖੇਲਾਂ ਵੀ, ਖਰੋਟ ਵੀ। ਮੁੰਡਾ ਜਾਂਦਾ, ਆਪਾਂ ਜਾਂਦੇ ਹਾਂ ਤੁਸੀਂ ਸਾਰੇ ਮਚਾ ਕੇ ਦੀਵਾ ਖੇਲਣੇ ਜੇ, ਖੰਡਾ ਕੇ ਲੈ ਬਾਪੂ ਦੀਵਾਲੀ ਹੈ, ਸੁੱਖ ਸ਼ਾਂਤੀ ਰੱਖੀ, ਚੱਕ ਲੈ ਖੇਲਣਾ, ਖਿੱਲਾਂ ਵੀ ਆ ਗਈਆਂ ਤੇਰੀਆਂ, ਭੂਕਾਂ ਜਲੇਬੀ ਦੀਆਂ, ਸਾਫ਼ ਜਲੇਬੀ ਕੋਈ ਨਹੀਂ ਲਿਜਾਂਦਾ, ਟੁੱਟੀ ਵੀ ਲਿਜਾਣਗੇ ਵੀ ਬਾਪੂ ਦੇ ਦੰਦ ਨਹੀਂ ਤੋੜਨੀ ਔਖੀ ਹੈ, ਟੁੱਟੀਆਂ ਭੂਕਾਂ ਦਊਗੀ ਬੁੜੀ। ਅੱਛਾ ਹੁਣ ਤੁਸੀਂ ਇਹ ਕਰਦੇ ਤਾਂ ਹੈਗੇ ਸਭ ਕੁਝ, ਪਰ ਤੁਹਾਨੂੰ ਪਤਾ ਹੀ ਨਹੀਂ ਵੀ ਕਿਉਂ ਜਾਂਦੇ ਉੱਥੇ। ਪਤਾ ਕੋਈ ਬਾਪੂ ਦੀ ਪੂਜਾ ਨਹੀਂ, ਉਹ ਬੁੜੀ ਸਭ ਤੋਂ ਪਹਿਲਾਂ ਤਾਂ ਭੇਜਦੀ ਹੈ, ਉਹ ਮੁੰਡਿਆ ਉਹਨੂੰ ਉੱਥੇ ਟਿਕਾਇਆ, ਜੇ ਇੱਧਰ ਆ ਗਿਆ ਹੱਟੀ ਭਾਂਦੂਗਾ, ਅੱਜ ਖੇਆ ਕੋ ਸਦਨਾ, ਉਹਦਾ ਸਮਾਨ ਉੱਥੇ ਦੇਆ, ਜੇ ਇੱਧਰ ਆ ਗਿਆ ਦਿਵਾਲੀ ਦਾ ਦਿਵਾਲਾ ਬਣਾ ਦੂਗਾ, ਉਹਨੂੰ ਕਹੀਂ ਬਾਪੂ ਇੱਥੇ ਤੇ ਨਾ ਹਿੱਲੀ, ਇੱਥੇ ਖਾ ਮੜੀ ਚ ਆਪਣਾ ਦੀਵਾ ਦੇਖ ਲੈ, ਮੱਝਦਾ ਮੜੀ ਚ ਖੇਲ ਹੱਸਲੇ। ਹੁਣ ਤੁਸੀਂ ਹੁਣ ਥੋੜੀ ਜਿਹੀ ਕਨੀਨ ਖਾ ਲਓ, ਇਹ ਬਾਪੂ ਨੂੰ ਵੀ ਤੁਸੀਂ ਏਦਾਂ ਹੀ ਮੰਨਦੇ ਹੋ, ਇਹਨੂੰ ਜਿਉਂਦਾ ਨਹੀਂ ਮੰਨਿਆ, ਇਹਨੂੰ ਪ੍ਰਗਟ ਗੁਰਾਂ ਕੀ ਦੇਹ ਨਹੀਂ ਮੰਨੀ। ਉਹ ਗੁਰਦੁਆਰੇ ਬੈਠਾ ਬਾਪੂ ਤੂੰ ਬਰਫੀ ਵੀ ਖਾ ਲੈ, 5 ਕਿਲੋ ਦਾ ਕੜਾਹ ਵੀ ਲਿਆਊ ਤੈਨੂੰ, ਤੈਨੂੰ ਸ਼ਨੀਨ ਦਾ ਰਮਾਲਾ ਵੀ ਲਿਆਊ, ਤੇਰੇ ਪਰ ਪੱਖਾ ਵੀ ਲਾਊ, ਤੇਰੇ ਪਰ ਸੈਂਟ ਵੀ ਛਿੜਕੂ, ਫੁੱਲ ਵੀ ਲਿਆਊ, ਪਰ ਰਹੀ ਗੁਰਦੁਆਰੇ ਹੀ ਮੇਰੇ ਨਾਲ ਨਾ ਹੀ, ਕਿਉਂਕਿ ਮੈਂ ਠੇਕੇ ਵੀ ਜਾਣਾ ਹੈ, ਮੈਂ ਤਾਂ ਮਲੇਰਕੋਟਲੇ ਮੱਛੀਆਂ ਦੇ ਪਕੌੜੇ ਖਾਣੇ, ਤੂੰ ਕਿੱਥੇ ਫਿਰੂੰਗਾ ਉੱਥੇ, ਤੂੰ ਬਾਪੂ ਮੰਗ ਮੜੀ ਚ ਬੈਠਾ ਰਹੀ, ਬਸ ਉੱਥੇ ਖਿੱਲਾਂ ਖਾਈ, ਘਰ ਨਾ ਆਈ, ਓਏ ਕੀ ਮੰਨਣਾ ਸਿੱਖੋ, ਇਹ ਪਖੰਡ ਹੈ ਮੰਨਣਾ, ਸੁਣ ਲਓ ਸਿੱਖ ਕੌਣ ਹੁੰਦਾ, ਉਹ ਲੱਖ ਜਨਮ ਵਿੱਚ ਸਿੱਖ ਨਹੀਂ ਬਣ ਸਕੂਗਾ ਜਿਹੜਾ ਆਪਣੇ ਗੁਰਦੁਆਰੇ ਗੁਰੂ ਨੂੰ ਗੁਰਦੁਆਰੇ ਮੰਨੇਗਾ ਕਿ ਮੇਰਾ ਗੁਰੂ ਗੁਰਦੁਆਰੇ ਰਹਿੰਦਾ, ਲੱਖ ਜਨਮ ਵਿੱਚ ਸਿੱਖ ਨਹੀਂ ਬਣੂਗਾ। ਸਿੱਖ ਕੌਣ ਹੈ ਜਿਹੜਾ ਸਵਾਸ ਸਵਾਸ ਸਮਝੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਦ ਨੱਕੇ ਛੱਡਦੇ ਗੁਰੂ ਕੋਲ ਨੀ, ਬੱਸ ਵਿੱਚ ਬੈਠਾ ਗੁਰੂ ਕੋਲ ਨੀ, ਰੋਟੀ ਖਾਂਦੇ ਗੁਰੂ ਕੋਲ ਨੀ, ਨਾ ਨਾ ਉਹ ਤਾਂ ਗੁਰਦੁਆਰੇ ਹੈ, ਰੋਟੀ ਤੇ ਪਹਿਲਾਂ ਲਾ ਲਓ 4 ਪੈਗ, ਹੁਣ ਕਿਹੜਾ ਦੇਖਦਾ, ਅੱਜ ਆਖੋ ਸਤਨਾਮ। ਇਹ ਪਖੰਡ ਹੈ ਤੁਹਾਡਾ, ਉਹ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛਪਾਵੇ, ਉਹ ਦੁਕਾਲੰਗ ਪ੍ਰਣਾਸ਼ੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ, ਜਿਸ ਗੁਰਦੁਆਰੇ ਵਿੱਚ ਗੁਰੂ ਨੂੰ ਸਮਝਦੇ ਹੋ ਉਹ ਸਾਸ ਸਾਸ ਤੈਨੂੰ ਦੇਖ ਰਿਹਾ, ਉਹ ਸਰਬ ਵਿਆਪੀ ਹੈ, ਉਹ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ, ਉਹ ਕਿੱਥੇ ਨਹੀਂ ਹੈ ਜਿੱਥੇ ਤੂੰ ਉਹਨੂੰ ਸਮਝੇ ਹੈ ਨਹੀਂ, ਉਹ ਤਾਂ ਬਿਨ ਹਰ ਹੈ ਕੋ ਕਹਾਂ ਬਤਾਵੋ, ਜੇ ਇਹਨੂੰ ਪੂਜਣੇ ਤਾਂ ਜਿਉਂਦਾ ਬਾਪ ਕਰਕੇ ਪੂਜੋ, ਦੱਸੇ ਗੁਰੂਆਂ ਨੂੰ ਜਿਉਂਦੇ। ਇੱਕ ਗੱਲ ਹੋਰ ਸੁਣ ਲਓ ਹੁਣ ਗਾਹਾਂ, ਬਾਜਾਂ ਵਾਲੇ ਕਹਿੰਦੇ ਜੇ ਕੋਈ ਸਿੱਖ ਇਹਨੂੰ ਦੱਸੇ ਗੁਰੂਆਂ ਨੂੰ ਜਾਗਤ ਸਮਝ ਕੇ ਵੀ ਪੂਜੂਗਾ, ਰੱਬ ਫੇਰ ਵੀ ਨਹੀਂ ਉਹਨੂੰ ਮਿਲਣਾ। ਦੇਖੋ ਗੱਲ, ਪਰਮਾਤਮਾ ਫੇਰ ਵੀ ਨਹੀਂ ਮਿਲਣਾ। ਗੁਰੂ ਗ੍ਰੰਥ ਜੀ ਮਾਨੇ ਹੋ ਪ੍ਰਗਟ ਗੁਰਾਂ ਕੀ ਦੇ, ਪ੍ਰਭ ਜੋ ਮਿਲ ਮਿਲ ਮਿਲਿਓ, ਜੋ ਪ੍ਰਭ ਕੋ ਮਿਲਿਓ ਚਾਹੇ, ਜੇ ਮਿਲਣਾ ਹੈ ਤਾਂ ਖੋਜ ਸ਼ਬਦ ਮੋਹ ਲੈ, ਫਿਰ ਇਸ ਬਾਣੀ ਨੂੰ ਖੋਜਣਾ ਪਊਗਾ, ਅੱਜ ਕੇ ਆਖੋ ਫਿਰ ਇਹਦੇ ਵਿੱਚੋਂ ਲੱਭਣਾ ਪਊਗਾ, ਫਿਰ ਇਹਦੀ ਵਿਚਾਰ ਕਰਨੀ ਪਊਗੀ। ਇੱਥੇ ਆ ਕੇ ਅਸੀਂ ਹੁਣ 0 ਹੈ, 0 ਹੈ, ਹੋਰ ਗੱਲਾਂ ਚ ਤਾਂ ਸਭ ਅੱਗੇ ਹੈ, ਪਰ ਅੱਜ ਤੱਕ ਸਾਨੂੰ ਜਪਜੀ ਸਾਹਿਬ ਦਾ ਪਤਾ ਨਹੀਂ ਲੱਗਿਆ ਕਿ ਜਪਜੀ ਸਾਹਿਬ ਚੀਜ਼ ਕੀ। ਜੇ ਕਿਤੇ ਅਸੀਂ ਗੁਰਬਾਣੀ ਦੇ ਅਰਥ ਸੰਗਤ ਨੂੰ ਦੱਸ ਦਿੰਦੇ, ਇਹਦੀ ਵਿਚਾਰ ਲੋਕਾਂ ਤੱਕ ਪਹੁੰਚਾ ਦਿੰਦੇ ਨਾ, ਅੱਧੀ ਦੁਨੀਆ ਸਿੱਖ ਬਣ ਜਾਂਦੀ, ਡਾਂਗ ਚੱਕਣ ਦੀ ਲੋੜੇ ਨਹੀਂ ਸੀ, ਖਾਲਿਸਤਾਨ ਵੀ ਬਣਿਆ ਹੀ ਪਿਆ ਤਾ, ਅੱਜ ਕੇ ਆਖੋ ਸਤਨਾਮ। ਕੋਈ ਬੰਦੂਕਾਂ ਚਲਾਉਣ ਦੀ ਲੋੜ ਨਹੀਂ ਸੀ ਜੇ ਸ਼ਬਦ ਦੇ ਤੀਰ ਮਾਰ ਦਿੰਦੇ ਤੁਸੀਂ ਲੋਕਾਂ ਜਿਹਨੂੰ ਇੱਥੇ ਕੁਠਾਲੇ ਵਿੱਚ ਸਰਕਾਰ ਨੇ ਬਿਜਲੀ ਦਾ ਕਨੈਕਸ਼ਨ ਦਿੱਤਾ ਹੈ ਉਹ ਮੋਮਬੱਤੀ ਕਾਹਨੂੰ ਬਚਾਊ? ਜਿਹਦੇ ਘਰ ਕਨੈਕਸ਼ਨ ਮਿਲਿਆ ਨਹੀਂ ਨਾ ਉਹ ਤਾਂ ਲਾਲਟਨ ਬਚਾਊਗਾ, ਉਹਨੇ ਮੋਮਬੱਤੀ ਰੱਖਣੀ ਹੋਏ। ਇਹ ਮਨਮਤੀਆਂ ਦੇ ਲੜ ਕਿਉਂ ਲੱਗੇ ਆ ਸਿੱਖ? ਕਿਉਂਕਿ ਗੁਰਬਾਣੀ ਦੀ ਰੋਸ਼ਨੀ ਉਹਨਾਂ ਦੇ ਘਰਾਂ ਵਿੱਚ ਅਸੀਂ ਪਹੁੰਚਾ ਨਹੀਂ ਸਕੇ, ਗੁਰਮਤ ਦਾ ਕਨੈਕਸ਼ਨ ਉਹਨਾਂ ਨੂੰ ਦੇ ਨਹੀਂ ਸਕੇ ਅਸੀਂ। ਤੇ ਜਿੱਥੇ ਕਨੈਕਸ਼ਨ ਨਹੀਂ ਉੱਥੇ ਦੀਵਾ ਮਚੂਗਾ, ਉੱਥੇ ਲਾਲਟਨ ਰੱਖਣੀ ਪਊਗੀ, ਉੱਥੇ ਮੋਮਬੱਤੀਆਂ ਜਗਣਗੀਆਂ। ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪਹੁੰਚਾ ਨਹੀਂ ਸਕੇ ਤੇ ਸਿੱਖ ਮੋਮਬੱਤੀਆਂ ਚੱਕੀ ਫਿਰਦੇ ਆ, ਅੱਜ ਕੇ ਆਖੋ ਸਤਨਾਮ, ਲਾਲਟਣਾਂ ਦੇ ਮਗਰ ਲੱਗੇ ਫਿਰਦੇ ਨੇ। ਗੁਰਸਿੱਖ ਪਿਆਰਿਓ, ਇਹਨੂੰ ਮੰਨੋ, ਜਾਗਤ ਜੋਤ ਜਿਉਂਦਾ ਜਾਗਦਾ ਗੁਰੂ, ਇਹ ਸਾਹਿਬ ਮੇਰਾ ਨੀਤ ਨਵਾਂ, ਇਹ ਸਤਿਗੁਰ ਜਾਗਤਾ ਹੈ ਦਿਓ। ਤਿੰਨਾਂ ਕਾਲਾਂ ਵਿੱਚ ਸੱਚ ਮੰਨਣਾ ਕਿਵੇਂ? ਜਿਉਂਦਾ ਜਾਗਦਾ ਮੰਜ਼ਿਲ ਤੇ ਕਿਵੇਂ ਪੁੱਜੋਗੇ? ਜਿਹਨੂੰ ਮੰਨਦੇ ਹੋ, ਜੇ ਉਹਨੂੰ ਸਮਝ ਗਏ ਤੁਸੀਂ, ਜੇ ਉਹਨੂੰ ਜਾਣ ਲਿਆ ਤੁਸੀਂ, ਟਰੈਕਟਰ ਨੂੰ ਧੋ ਵੀ ਲਓ, ਤੇਲ ਵੀ ਫੇਰ ਦਿਓ, ਗਰੀਸ ਵੀ ਕਰ ਦਿਓ, ਪਾਲਸ ਵੀ ਕਰ ਦਿਓ, ਮੋਬਾਈਲ ਵੀ ਪਾ ਦਿਓ, ਟਾਇਰਾਂ ਦੀ ਹਵਾ ਵੀ ਪਾ ਦਿਓ, ਡੀਜ਼ਲ ਨਾਲ ਵੀ ਟੈਂਕੀ ਭਰ ਦਿਓ, ਰੇਡੀਏਟਰ ਪਾਣੀ ਨਾਲ ਵੀ ਭਰ ਦਿਓ। ਬਾਹੂਗਾ ਤੇ ਤਾਂ ਹੀ ਜੇ ਚਲਾਉਣਾ ਜਾਣਦਾ, ਨਹੀਂ ਤਾਂ ਟਾਹਲੀ ਨਾਲੇ ਵਜੂਗਾ। ਅੱਜ ਕੇ ਆਖੋ ਸਾਧਨਾ, ਉੱਥੇ ਟਾਹਲੀ ਨੇ ਕਿਤੇ ਤੇਰੀ ਡੀਜ਼ਲ ਦੀ ਟੈਂਕੀ ਦੇਖਣੀ ਵੀ ਭਰੀ ਵੀ ਆ, ਉੱਥੇ ਟਾਹਲੀ ਨੇ ਤੇਰਾ ਮੋਬਾਈਲ ਦੇਖਣਾ ਵੀ ਕੰਪਰੈਸ਼ਰ ਪੂਰਾ, ਟਾਹਲੀ ਨੇ ਨੀ ਵੇਖਣਾ ਪਾਲਸ ਕਰਕੇ ਲਿਆ ਮੁੰਡਾ ਟਰੈਕਟਰ ਨੂੰ ਇੰਟਰਨੈਸ਼ਨਲ ਨੂੰ, ਟਾਇਰਾਂ ਦੀ ਹਵਾ ਠੀਕ ਹੈ। ਟਾਹਲੀ ਨੇ ਤੇਰੀ ਡਰਾਈਵਰੀ ਵੇਖਣੀ ਹੈ, ਤੂੰ ਜਾਣਦਾ ਹੈ ਟਰੈਕਟਰ ਕੀ ਚੀਜ਼ ਹੈ। ਇੱਥੇ ਵੀ ਇਹਨੂੰ ਜਾਣੋ, ਬਾਣੀ ਪੜ੍ਹੋ ਘੱਟ, ਇੱਕੋ ਇੱਕ ਦਾਸ ਹੈ ਸੰਤ ਜਿਹੜਾ ਕਹੂਗਾ ਬਾਣੀ ਘੱਟ ਪੜ੍ਹੋ, ਨਹੀਂ ਤਾਂ ਕਹਿੰਦੇ ਬਣਾਈ ਜਾਓ ਲਿਸਟਾਂ। ਅੱਜ ਕੇ ਆਖੋ ਸਤਨਾਮ, ਪੜ੍ਹੋ ਘੱਟ, ਇਹਨੂੰ ਜਾਣੋ ਜ਼ਿਆਦੇ, ਜਿੰਨਾ ਪੜ੍ਹਦੇ ਹੋ ਉਹਨੂੰ ਜਾਣ ਲਓ। ਜੇ ਮਾਸਟਰ ਪੜ੍ਹਾਈ ਹੋ ਜਾਵੇ ਉਹਦੇ ਅਰਥ ਨਾਲ ਬੱਚੇ ਨੂੰ ਦੱਸੇ ਪਾਸ ਹੋ ਜਾਣਗੇ, ਫੇਲ ਹੋਣਗੇ। ਜਿਹੜੀ ਤੁਕ ਮਾਸਟਰ ਪੜ੍ਹਾਉਂਦਾ ਨਾਲ ਦੀ ਨਾਲ ਬੱਚੇ ਨੂੰ ਸਮਝਾਉਂਦਾ ਤਾਂ ਇਮਤਿਹਾਨ ਵਿੱਚ ਕੁਝ ਨੰਬਰ ਮਿਲਦੇ ਨੇ। ਅੱਜ ਖੰਡ ਪਾਠ ਕਰਤੇ ਮਾਲਾ ਫੇਰਤੀਆਂ, ਕਈ ਕਹਿੰਦੇ ਜੀ ਮੈਂ ਪੰਜ ਸੁਖਮਨੀਆਂ ਪੜ੍ਹਦਾ। ਇੱਕ ਸਾਨੂੰ ਮਿਲਿਆ ਕਹਿੰਦਾ ਪੰਜ ਜਪਜੀ ਸਾਹਿਬ ਪੜ੍ਹਦਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਕ ਹੈ, ਤੂੰ ਚਾਰ ਕਿੱਥੇ ਤੇ ਲਿਆ? ਅੱਜ ਕੇ ਆਖੋ ਸਾਹਿਬ, ਉਹ ਕਹਿੰਦਾ ਮੈਂ ਪੰਜ ਪੜ੍ਹਦਾ। ਮੈਂ ਕਿਹਾ ਮੈਨੂੰ ਵੀ ਦੱਸ ਦੇ ਕਿੱਥੇ ਲਿਖੀਆਂ ਚਾਰ ਹੋਰ। ਬਸ ਲਿਸਟਾਂ ਬਣਾ ਤੀਆਂ ਅਸੀਂ। ਗੁਰਸਿੱਖ ਪਿਆਰਿਓ, ਇਹ ਮਨ ਮਤੀਆਂ ਦੇ ਪ੍ਰਚਾਰ ਤੋਂ ਦੁਖੀ ਹੋ ਕੇ ਬਚਨ ਕਹਿਣੇ ਪੈਣੇ, ਤੇ ਤੁਸੀਂ ਵੀ ਸਮਝਿਆ ਕਰੋ। ਆਖੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਨਹੀਂ ਦਿੱਤੀ, ਉਹ ਤਾਂ ਤਾਬੇ ਗ੍ਰੰਥੀ ਬੈਠਾ, ਉਹਨੂੰ ਮਿਲੀ ਹੈ ਗੱਦੀ। ਵੇਖੋ ਉਹਦਾ ਕੋਈ ਕਸੂਰ ਨਹੀਂ ਕਹਿਣ ਵਾਲਾ। ਉੱਥੇ ਨੀਲੀਆਂ ਵਾਲੇ ਵੀ ਬੈਠੇ ਹੋਣੇ ਹੈ, ਉੱਥੇ ਕਿਰਪਾਨਾਂ ਵਾਲੇ ਵੀ ਬੈਠੇ ਹੋਣੇ ਹੈ, ਕਛਹਿਰਿਆਂ ਵਾਲੇ ਵੀ ਬੈਠੇ ਹੋਣੇ ਹੈ। ਪਤਾ ਨਹੀਂ ਉਹਨਾਂ ਨੇ ਘਰ ਆ ਕੇ ਇਹ ਚੀਜ਼ਾਂ ਖੋਲੀਆਂ ਕਿ ਨਹੀਂ। ਅੱਜ ਕੇ ਆਖੋ ਸਤਨਾਮ, ਫਿਰ ਤੁਹਾਨੂੰ ਪਾਉਣ ਦਾ ਹੀ ਕੀ ਅਧਿਕਾਰ ਹੈ ਇਹਨਾਂ ਚੀਜ਼ਾਂ ਦਾ? ਤੁਸੀਂ ਗੁਰੂ ਦੀ ਨਿੰਦਿਆ ਗੁਰੂ ਦੇ ਸਾਹਮਣੇ ਸੁਣਦੇ ਹੋ? ਉਹ ਤੁਹਾਡੇ ਬਾਪ ਨੂੰ ਕਹੇ ਕੋਈ ਮੰਦਾ ਬੋਲੇ ਤੁਹਾਡੇ ਸਾਹਮਣੇ, ਫਿਰ ਪੁੱਤ ਨਹੀਂ ਜੇ ਤੁਸੀਂ ਸਹਾਰ ਲਓ, ਪੁੱਤ ਕਾਹਦਾ? ਫਿਰ ਪੁੱਤ ਹੋਵੇ ਉਹ ਬਾਪ ਨੂੰ ਗਾਲਾਂ ਸਹਾਰ ਲਵੇ ਸਾਹਮਣੇ ਦਿੰਦੇ ਨੂੰ, ਬਾਪ ਨੂੰ ਮਾੜੀਆਂ ਗੱਲਾਂ ਸਹਾਰੇ? ਹਾਂ ਨਹੀਂ ਨਹੀਂ, ਗਾਲਾਂ ਦੇਣ ਵਾਲਿਆਂ ਦੀਆਂ ਗਾਹਾਂ ਨੂੰ ਹਟਾ ਦੇਵੇ। ਅੱਜ ਕੇ ਆਖੋ ਸਤਨਾਮ, ਪੁੱਤ ਤਾਂ ਉਹੀ ਹੁੰਦਾ। ਗੁਰਸਿੱਖ ਪਿਆਰਿਓ, ਬਚੋ ਇਸ ਮਨਮਤ ਦੇ ਪ੍ਰਚਾਰ ਚੋਂ, ਹੱਥ ਬੰਨ ਕੇ ਮੇਰੀ ਤਾਂ ਬੇਨਤੀ ਹੈ, ਸੰਗਤ ਵਿੱਚ ਜਾਓ, ਉੱਥੇ ਜਾਓ ਜਿੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ, ਜਿੱਥੇ ਤੋਂ ਤੋੜਿਆ ਜਾਵੇ। ਮੈਸਾਂ ਨੂੰ ਬਰਸੀਣ ਪਾ ਲਿਆ ਕਰੋ, ਬਰਸੀਣ ਵੱਢ ਲਿਆ ਕਰੋ, ਖੇਤਾਂ ਵਿੱਚ ਕੰਮ ਕਰ ਲਿਆ ਕਰੋ, ਆਪਣਾ ਟਾਈਮ ਵੇਸਟ ਨਾ ਕਰਿਆ ਕਰੋ। ਜੁੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ, ਜੁਗੋ ਜੁਗ ਅਟਲ ਮਹਾਰਾਜ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਜਿਹਨੂੰ ਗੁਰੂ ਨਾਨਕ ਨੇ ਕਹਿਤਾ ਮੇਰਾ ਗੁਰੂ ਏ ਸ਼ਬਦ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ।
ਸੋ ਬਹੁਤ ਧੰਨਵਾਦ ਤੁਹਾਡਾ ਸੰਗਤਾਂ ਦਾ। ਗੱਲ ਮੇਰੀ ਤੁਸੀਂ ਮੰਨੀ ਨਹੀਂ, ਦੋ ਦਿਨ ਤੁਸੀਂ ਉਡੀਕਦੇ ਰਹੇ, ਅੱਜ ਮੈਂ ਤੁਹਾਨੂੰ ਉਡੀਕਦਾ ਰਿਹਾ। ਅੱਜ ਕਿਹਾ ਕੋ ਸਤਨਾਮ, ਦੋ ਦਿਨ ਹੁਣ ਬਾਕੀ ਨੇ, ਤੁਹਾਡੀ ਮਰਜ਼ੀ ਹੈ ਇੱਕ ਇੱਕ ਦਿਨ ਵੰਡ ਲੈਂਗੇ, ਇੱਕ ਦਿਨ ਤੁਸੀਂ ਉਡੀਕ ਲਿਓ, ਇੱਕ ਦਿਨ ਮੈਂ ਉਡੀਕ ਲੂੰਗਾ, ਇਹ ਤੁਹਾਡੀ ਮਰਜ਼ੀ ਹੈ। ਗਵਲਾ ਜਿਹਾ ਮੇਲ ਕਰ ਲੈਂਦੇ, ਟਾਈਮ ਸਿਰੇ ਤੁਸੀਂ ਆ ਜਾਓ, ਟਾਈਮ ਸਿਰੇ ਮੈਂ ਆ ਜਾਊਂਗਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਚੰਗਿਆਈਆਂ ਬੁਰਿਆਈਆਂ ਵਾਚ ਧਰਮ ਅਧੂਰ, ਜਿੰਨੀ ਨਾਮ ਧਿਆਇਆ ਗਏ ਮੁਸਤ ਕਾਲ, ਖੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕਰ ਤੋਂ